अठाईवां श्लोक। फरीदा, रोटी मेरी काट के, लावण मेरी भुख, जिन्ना खादी चोपड़ी, कणे सहनगे दुख। इस श्लोक दे संबंध विच जो मनमुखा ने गलत साखियां कर रखियां हन, उस बाबत मैं पहली टेप दी शुरुआत विच ही काफी कुछ आख चुकिया हां। इत्थे सिर्फ श्लोक दे अर्थ समझावांगा। जिवें कि मैं पहला भी जिक्र कीता सी, इह श्लोक अगले श्लोक नाल जुड़िया है। दोहां श्लोकां नूं रला के विचारोगे तां पता चल जाएगा कि इत्थे जिस रोटी नूं काठ की आख्या है, उसे नूं अगले श्लोक विच रुखी सुखी आख्या है। फरीदा, रोटी मेरी काठ की, लावण मेरी भुख, जिन्ना खादी चोपड़ी, कणे सहनगे दुख। काठ की रोटी लक्कड़ वांग सुख गई रोटी। चेते रखना, पिंडां तों दुरेडे वणा विच वसदे फकीर हर रोज पिंडां विच मधुकड़ी कर नहीं सन पहुंच सकदे। एक वार दी मधुकड़ी विच इकट्ठा कीता अन्न 8-10 दिन चलदा सी। किन्ना भी रोटी नूं वलेट के रख लवो, 1-2 दिनां दे अरसे बाद सुखी जांदी है। तो काठ दी रोटी दा दरअसल अर्थ है बेही रोटी जो सुख के काठ वर्गी लकड़ वर्गी हो जांदी है। और मैं यह भी दस देवां, रुखी सुकी रोटी नूं भी काठ की आख्या जा सकता है। लावण अनाणे नूं औंकड़ है। ए लावण दा अर्थ लौंदी है, इस तरह नहीं लेना। लावण अनाणे नूं औंकड़ अर्थ है सलूना, नमकीन, पाव भाजी, दाल या सब्जी वगैरह। लावण मेरी भुख, मेरी भुख ही मेरी भाजी है, मेरी भुख ही मेरी दाल सब्जी है, भाव मैनू किसे सब्जी भाजी की लोड़ नहीं पैंदी। कड़क दी भुख विच ए सुकी रोटी बिना भाजी बड़े स्वाद नाल खाई दी है। इस तरह मेरी भुख ही बिना दाल सब्जी भाजी दे दाल सब्जी भाजी दा कम करदी है। भुख विच किसे सब्जी भाजी या दाल तो बगैर रुखी सुखी स्वाद लगदी है। कणे बड़े बहुते, चोपड़ी चस्के पूरे करन वाली स्वादली, और बाज दफा ए चस्के पूरे करन वाली हक हलाल दी कमाई भी नहीं हुंदी, दसा नौहां दी कमाई नहीं हुंदी। फरीदा, रोटी मेरी काठ की, लावण मेरी भुख, जिन्ना खादी चोपड़ी, कणे सहनगे दुख। हे फरीद, मेरे अपने हत्थां दी लहू पसीने नाल कमाई हुई मेरी रुखी मिसी रोटी है, और मेरी कड़क दी भुख ही इस रुखी सुखी दे नाल सलूने दा कम देंदी है। जिन्ना खादी चोपड़ी, कणे सहनगे दुख। आखदे ने फरीद जी, जो लोग दूजियां दे सिर ते चोपड़ियां खा, स्वादले भोजन खा, चस्के पूरे करदे हन, ओ अंत नूं बड़े कष्ट सहिंदे हन। पाव है अपनी हक हलाल दी कमाई दी सादा रोटी सदा चंगी है। दूजियां दे सिर ते स्वादलियां चोपड़ियां नाल चस्के पूरे करन वाले अंत नूं बड़े दुख सहिंदे हन। 29वां श्लोक। रुखी सुखी खाए कै, ठंडा पानी पियो। फरीदा, देख पराई चोपड़ी, ना तरसाए जियो। हे फरीद, अपनी हक हलाल दी रुखी सुकी खा के ठंडा पानी पी लिया कर। रुखी सुखी खाए कह ठंडा पानी पियो, रुखी सुखी खा के तू ठंडा पानी पी लै। रुखी सुखी अते ठंडे पानी नाल तू अपना निर्वाह कर लिया कर। देख पराई चोपड़ी ना तरसाए जियो, कदे पराई स्वादली वेख के अपना मन ना तरसाई, क्योंकि उस पराई स्वादली पिछे कणे दुख छिपे हुए ने। फरीद जी ए गल दस आए ने पिछले श्लोक विच ही। तो भाई संत फकीर सबर संतोख वाले हुंदे हन, सादा भोजन उते गुजरान करदे हन, अते अपनी हक हलाल दी कमाई दे मुकाबले विच ओ बिगाने वधिया तो वधिया भोजन दी परवाह नहीं करदे। फरीदा रोटी मेरी काठ की, लावण मेरी भुख, जिन्ना खादी चोपड़ी घणे सहनगे दुख। रुखी सुखी खाए कै ठंडा पानी पियो, फरीदा देख पर आई चोपड़ी ना तरसाए जियो। तीवां श्लोक। अज न सुती कंत स्यों, अंग मुड़े मुड़ जाए, जाए पुछो दोहागणी तुम क्यों रहन बिहाए। अज न सुती कंत स्यों, अंग मुड़े मुड़ जाए। अज इस श्लोक विच अज तो भाव है सिर्फ अज, सिर्फ अज दा दिन। न सुती कंत स्यों, अपने प्यारे पति नाल नहीं सुती, अपने प्यारे प्रभु प्रीतम नाल नहीं सुती, अपने प्यारे प्रभु प्रीतम विच सुरत नहीं सां जोड़ सकी। सिर्फ अज अपने प्रभु प्रीतम विच लिव नहीं सां ला सकी। अज न सुती कंत स्यों, अंग मुड़े मुड़ जाए, मैं तां सिर्फ अज ही प्रभु प्रीतम नाल नहीं जुड़ पाई सां सुरत करके, ते हुण इंज महसूस कर रही हां के अंग मुड़े मुड़ जाए। अंग शरीर दे अंग मुड़े मुड़ जाए, मुड़ मुड़ जा रहे हन, अंगा नू कड़वल पै रहे हन, मेरा शरीर टुट रहा है। एक दिहाड़े दी सुरत करके प्रभु प्रीतम नानो जुदाई, अते मैं इंज महसूस कर दी हां कि मेरा शरीर टुट रहा है। आखदे हन फरीद जी, जाए पुछो दोहागणी तुम क्यों रहन बिहाए। जाए पुछो, जाके पुछो, दोहागणी दोहागणा नू, पति विहूणिया नू, प्रभु पति तो सदा विछड़िया होईयां नू, प्रभु पति तो सदा वांझियां रहन वालियां नू, जाए पुछो दोहागणी तुम क्यों रहन विहाए। ऐ दुहागणो, तुसी तां सदा ही प्रभु पति तो दूर रहिंदियां हो, तुहाडी रात किवें बीतदी होवेगी। जाए पुछो दुहागणी तुम क्यों रहन विहाए। आखदन फरीद जी, भाई जाके उन्हां मंद भागणा नूं पुछो जिहड़ियां प्रभु पति तो सदा ही विछड़ियां रहिंदियां हन, कि तुहाडी रात किवें बीतदी होवेगी। रैण रात। अज न सुती कंत स्यों, अंग मुड़े मुड़ जाए, जाए पुछो दोहागणी तुम क्यों रैण विहाए। मेरी तां सिर्फ एक रात दी जुदाई प्रभु पति तो, सिर्फ एक रात नहीं ले बुलाई प्रभु जी नाल, अते मैं महसूस कर रही हां कि मेरा शरीर टुट रहा है। उन्हां मंद भागणा नूं जाके पुछना चाहिदा है कि उन्हां दियां रातां किवें कटी दियां होणगियां, जो कदे भी सुरत करके प्रभु जी दा साथ नहीं मान सकदियां। अज न सुती कंत स्यों, अंग मुड़े मुड़ जाए, जाए पुछो डोहागणी तुम क्यों रहन विहाए। कत्तीवां श्लोक। सौरै टोई ना लहै पेयै नाही थाओ फिर वातड़ी ना पुछे तन सुहागण ना। सौरै टोई ना लहै पेयै नाही थाओ। सौरै सौरे घर परलोक विच प्रभु जी दे दर ते टोई आसरा। टोई ना लहै आसरा नहीं लै पांदी। पेयै पेके घर पाव इस जगत विच पेयै नाही थाओ उसनू इस जगत विच भी कोई आसरा नहीं मिलदा। सौरै टोई ना लहै पेयै नाही थाओ उस जीव नू ना सौरे घर ते नाही पेके घर कोई थां कोई आसरा मिलदा है। किस जीव नू तो अगली तुक विच समझाउंदे हन फिर वातड़ी ना पुछई तन सुहागण ना। फिर खसम प्रभु वातड़ी थोड़ी जही वात तन औरत स्त्री तन सुहागण ना। औरत बेशक अपना नाम सुहागण रखे। औरत पावे अपने आप नू सुहागण खवावे फिर वातड़ी ना पुछई तन सुहागण ना। जेकर पति तां औरत दी वात ही ना पुछदा होवे तद फिर औरत किवें सुहागण खवा सकदी है। प्रभु पति जीव स्त्री वल तवज्जो ही ना देंदा होवे तद फिर भाई जीव स्त्री प्रभु दी सुहागण किवें अखवा सकदी है। सौरै टोई ना लहै पेयै नाही थाओ फिर वातड़ी ना पुछई धन सुहागण ना। देखो भाई जिस जीव दी पति थोड़ी जही वात नहीं पुछदा वो सुहागण किवें अखवा सकदी है। इसे तरह भाई जो जीव स्त्री प्रभु दी मेहर दी निगाह थले नहीं आई ओ के ही सुहागण फिर वातड़ी ना पुछई तन सुहागण ना। उस लई ता सौरे टोई ना लहै पेयै ना ही ठाओ उसनु ता ना इस लोक विच कोई आसरा है अते ना ही परलोक विच। पत्तीवां श्लोक। सौरे पेयै कंत की कंत अगम अथा नानक सो सुहागणी जपावै बेपरवाह। लफज नानक इस श्लोक विच दसदा है कि यह श्लोक गुरु नानक पातशाह दा है। एहो श्लोक वार मारू महला तीजा विच भी आउंदा है। गुरु अमरदास जी दा उत्थे श्लोक है। थोड़े जिहे लफजां दी तब्दीली है उत्थे उथे पाठ इंज है। ससुरै पेयै कंत की कंत अगम अथा नानक धन सुहागणी जो पावै वे परवाह। आओ श्लोक की व्याख्या वल ध्यान देइए। सौरै पेयै कंत की कंत अगम अथा नानक सो सुहागणी जो पावै बेपरवाह। फरीद जी ने पिछले श्लोक विच ए आख्या सी कि जे कदे खसम जीव दी वात ही ना पुछे तां निरा सुहागण नाम रख लैण नाल उह सुहागण नहीं हो जांदा। गुरु नानक देव जी ने सुहागण दा सही लक्षण दस के कुरैक्ट निशानी सुहागण दी दस के फरीद जी दे श्लोक नूं होर ज्यादा स्पष्ट कर दिता है ज्यादा क्लीयर कर दिता है फरीद जी दे श्लोक दा भाव। सौरै पेयै कंत की कंत अगम अथा नानक सो सुहागणी जो पावै बेपरवाह। आखदे गुरु नानक देव जी कि प्रभु खसम बड़ा अगम अथा है, कंत अगम अथा, पहुंच तो परे अते बड़ा ही डूंगा, इते पाव है ऐडे वड्डे जिगरे वाला के भुलना ते भी गुस्से नहीं हुंदा, जे को भुल चुक जाए विसार देवे प्रभु जी नूं तां प्रभु जी जीव प्रति गुस्सा नहीं हंडांदे। पर भाई सुहागण तां उही हुंदी है जो पति नूं प्यारी लगे, नानक सा सुहागणी जो पावै बेपरवाह। इसलिए उही जिंद उही आत्मा सुहागण जानो जो प्रभु नूं प्यारी लगन लग पवे। श्लोक 33वां, नाती तोती संभही, सुती आए नचिंद, फरीदा रही सुबेड़ी हिंग दी, गई कथूरी गंध। नाती तोती संभही, सुती आए नचिंद। नाती तोती ना तोके, संभही सजी तजी, नचिंद बेफिकर बेपरवाह। नाती तोती संभही, सुती आए नचिंद। कोई औरत पति दी सेजा मानन लई, पति दे मिलाप दा रस मानन लई, नहा धो के सज तज के सोला शिंगार करके सुगंधियां छिड़क के पति दे आउण दी उड़ीक विच बैठी है। नाती तोती संभही, आस लाके बैठी है, पति हुण भी आया के हुण भी आया, लेकिन फिर सुती आए नचिंद, अते फिर अवेसली हो के बेफिक्र हो बेपरवाही विच सौं ही गई। पति आया ते सुती पई नूं वेख के मुड़ गया। औरत दी पति मिलाप दी इच्छा पूरी ना हो पाई। फरीदा रही सुबेड़ी हिंग दी, गई कथूरी गंध। बेड़ी लिबड़ी, रही सुबेड़ी हिंग दी, हिंग दी बो नाल परी रह गई। गई कथूरी गंध, गई उड़ पुड़ गई, कथूरी कस्तूरी गंध खुशबू, गई कथूरी गंध, कस्तूरी वाली सुगंधी तक किते उड़ पुड़ गई। यानी बेसमझ औरत दी कस्तूरी वाली खुशबू तक किधरे उड़ पुड़ गई। फरीदा रही सुबेड़ी हिंग दी, गई कथूरी गंध। औरत ने मिलाप दी कड़ी ता अवेसलेपण विच ही गवा ली। उसकी कस्तूरी की खुशबू तो जांदी रही, उस खुशबू की जगह हिंग वर्गी बदबू ही बाकी रह गई सी। इस श्लोक का परमार्थ की है जरा समझो। जीव का धार्मिक लिबास पहनना अते धार्मिक शरा निभाउणियां, यह है प्रभुपति दे मिलाप लई सोला शिंगार करना। और ए शिंगार बाहर बाहर है, नाम जपना सिमरन बंदगी, ए है परफ्यूम दी वरतों, ए है कस्तूरी दी वरतों। इस नाम कस्तूरी करके जीव दे अंदर सुगंधी पैदा हुंदी है, रब्बी गुण पैदा हुंदे हन। हुण जे जीव बेफिक्री विच बेपरवाही दी नींद विच सौं ही जाए, नाम जपना बंदगी सिमरन छड़ देवे, तद रब्बी गुण तां गवा लईदे हन, अते इन्हां रब्बी गुणा दी सुगंधी दी जगह औगुणा दी दुर्गंध आ वसदी है। दुर्गंध बदबू प्रभुपति नूं मिलाप बख्शण दी खिच नहीं पाउंदे। सुगंधी तां आकर्षक हुंदी है, ਦੁਰਗੰਧ ਤੋਂ ਨੱਕ ਵੱਟੀਦਾ ਹੈ, ਦੂਰ ਜਾਈਦਾ ਹੈ। ਪ੍ਰਭੂ ਕਿਵੇਂ ਦੁਰਗੰਧ ਭਰੀ ਜੀਵ ਆਤਮਾ ਦੀ ਸੇਜਾ ਮਾਣੇ, ਤੋ ਜੀਵ ਆਤਮਾ ਦੀ ਸੱਜ ਧੱਜ ਲਈ ਕੀਤੀ ਹੋਈ ਮਿਹਨਤ, ਉਸਦੇ ਸੋਲਾ ਸ਼ਿੰਗਾਰ ਦੀ ਮਿਹਨਤ ਆਪਣੀ ਹੀ ਬੇਪਰਵਾਹੀ ਕਰਕੇ ਵਿਅਰਥ ਚਲੇ ਜਾਂਦੀ ਹੈ। ਨਾਤੀ ਤੋਤੀ ਸੰਭਹੀ ਸੁੱਤੀ ਆਏ ਨਚਿੰਦ, ਫਰੀਦਾ ਰਹੀ ਸੁਬੇੜੀ ਹਿੰਗ ਦੀ ਗਈ ਕਥੂਰੀ ਗੰਧ। 34ਵਾਂ ਸ਼ਲੋਕ। ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ। ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ। ਜੋਬਨ ਜਾਂਦੇ ਜਵਾਨੀ ਬੀਤ ਦੇ, ਜਵਾਨੀ ਗੁਜ਼ਰ ਦੇ, ਨਾ ਡਰਾਂ ਡਰ ਨਾ ਮੰਨਾ। ਜੋਬਨ ਜਾਂਦੇ ਨਾ ਡਰਾਂ, ਜਵਾਨੀ ਗੁਜ਼ਰ ਜਾਣ ਦਾ ਡਰ ਨਾ ਮੰਨਾ। ਸ਼ਉ ਸੱਸੇ ਦੇ ਪੈਰ ਵਿੱਚ ਬਿੰਦੀ, ਹਾਹੇ ਨੂੰ ਔਂਕੜ। ਇਸ ਸ਼ਉ ਦਾ ਅਰਥ ਹੁੰਦਾ ਹੈ ਖਸਮ। ਪਰ ਜੇ ਹੋਵੇ ਸ਼ਹਿ ਸੱਸੇ ਦੇ ਪੈਰ ਵਿੱਚ ਬਿੰਦੀ ਤੇ ਹਾਹਾ, ਉਚਾਰਨ ਹੋਵੇਗਾ ਸ਼ਹਿ। ਸ਼ਹਿ ਦਾ ਮਤਲਬ ਹੁੰਦਾ ਹੈ ਸ਼ਉ ਦੀ। ਸ਼ਹਿ ਪ੍ਰੀਤ, ਸ਼ਉ ਦੀ ਪ੍ਰੀਤ, ਖਸਮ ਦੀ ਪ੍ਰੀਤ, ਖਸਮ ਪ੍ਰਭੂ ਦਾ ਪਿਆਰ। ਨਾ ਜਾਏ ਟੁੱਟੇ ਨਾ, ਜੇ ਸ਼ਹਿ ਪ੍ਰੀਤ ਨਾ ਜਾਏ, ਜੇਕਰ ਖਸਮ ਪ੍ਰਭੂ ਦਾ ਪਿਆਰ ਟੁੱਟੇ ਨਾ। ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ, ਜੇਕਰ ਖਸਮ ਪ੍ਰਭੂ ਜੀ ਨਾਲ ਮੇਰੀ ਪ੍ਰੀਤ ਨਾ ਟੁੱਟੇ, ਤਾਂ ਮੈਨੂੰ ਜਵਾਨੀ ਗੁਜ਼ਰ ਜਾਣ ਦਾ ਵੀ ਕੋਈ ਡਰ ਨਹੀਂ ਹੈ। ਆਮ ਸੰਸਾਰੀ ਦ੍ਰਿਸ਼ਟੀ ਵਾਲਾ ਮਨੁੱਖ ਸੰਸਾਰ ਦੇ ਰੰਗ ਰਸ ਮਾਨਣ ਵਿੱਚ ਜਵਾਨੀ ਬਤੀਤ ਕਰਨਾ ਚਾਹੁੰਦਾ ਹੈ। ਇਹੀ ਇੱਛਦਾ ਹੈ ਕਿ ਜਵਾਨੀ ਵਿੱਚ ਜੋ ਮੌਜ ਮੇਲਾ ਹੋ ਸਕਦਾ ਹੈ ਮਾਣ ਲਵੋ, ਫਿਰ ਬੁਢੇਪੇ ਵਿੱਚ ਮਾਣਿਆ ਨਹੀਂ ਜਾਣਾ। ਪ੍ਰਭੂ ਪਿਆਰੇ ਦੀ ਦ੍ਰਿਸ਼ਟੀ ਕੁਝ ਹੋਰ ਹੁੰਦੀ ਹੈ। ਉਹ ਜਵਾਨੀ ਬੰਦਗੀ ਲਈ, ਨਿਛਾਵਰ ਕਰਨ ਲਈ ਤਿਆਰ ਹੈ। ਉਸਦੀ ਸੋਚਣੀ ਅਤੇ ਕਰਨੀ ਇਹੋ ਜਿਹੀ ਹੁੰਦੀ ਹੈ ਕਿ ਪ੍ਰਭੂ ਜੀ ਨਾਲੋਂ ਪ੍ਰੀਤ ਨਾ ਟੁੱਟੇ। ਜਵਾਨੀ ਭਾਵੇਂ ਬੰਦਗੀ ਦੀ ਕਠਿਨ ਮਿਹਨਤ ਵਿੱਚ ਕੁਰਬਾਨ ਕਰਨੀ ਪਵੇ। ਜੋ ਮਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ। ਕੀਤੀ ਕਿਤਨੇ ਹੀ, ਕਿਤਨੇ ਹੀ ਜੋਬਨ ਭਾਵ ਹੈ, ਕਿਤਨੇ ਹੀ ਹਿਰਦੇ ਕੌਲ। ਪ੍ਰੀਤ ਬਿਨ, ਪ੍ਰਭੂ ਜੀ ਦੇ ਪਿਆਰ ਬਿਨਾ, ਸੁੱਕ ਗਏ ਕੁਮਲਾਏ, ਕੁਮਲਾ ਕੇ ਸੁੱਕ ਗਏ। ਜਿਵੇਂ ਸਰੀਰ ਜਵਾਨੀ ਵੇਲੇ ਪੂਰੇ ਜੋਬਨ ਤੇ ਅਤੇ ਖੇੜੇ ਵਿੱਚ ਹੁੰਦਾ ਹੈ, ਤਿਵੇਂ ਹਿਰਦੇ ਕਮਲ ਵੀ ਪੂਰਨ ਖੇੜੇ ਵਿੱਚ ਹੋਣੇ ਚਾਹੀਦੇ ਹਨ। ਔਰ ਹਿਰਦਾ ਕਮਲ ਤਾਂ ਪ੍ਰਭੂ ਦੀ ਪ੍ਰੀਤੀ ਦੁਆਰਾ ਹੀ ਖੇਡ ਸਕਦਾ ਹੈ, ਹੋਰ ਕੋਈ ਰਾਹ ਨਹੀਂ ਇਸਦੇ ਖੇੜੇ ਦਾ। ਫਰੀਦਾ ਕਿਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ। ਹੇ ਫਰੀਦ, ਮੈਂ ਵੇਖਦਾ ਹਾਂ ਬੇਅੰਤ ਜਵਾਨੀਆਂ ਪ੍ਰਭੂ ਦੀ ਪ੍ਰੀਤ ਤੋਂ ਸੱਖਣੇ ਰਹਿਣ ਕਰਕੇ, ਪ੍ਰਭੂ ਦੀ ਪ੍ਰੀਤ ਤੋਂ ਖੁੰਝੇ ਰਹਿਣ ਕਰਕੇ ਹਿਰਦੇ ਦਾ ਖਿੜਾਓ ਨਹੀਂ ਪਾ ਸਕਦੀਆਂ। ਬਾਹਰੋਂ ਸਰੀਰ ਤਾਂ ਜਵਾਨ ਦਿਸੇਗਾ, ਪਰ ਅੰਦਰੋਂ ਹਿਰਦਾ ਕੁਮਲਾਇਆ ਹੋਇਆ, ਮੁਰਝਾਇਆ ਹੋਇਆ। ਕਿਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ। ਹੇ ਫਰੀਦ, ਪ੍ਰਭੂ ਪ੍ਰੀਤ ਤੋਂ ਵਾਂਝਿਆਂ ਰਹਿ ਕੇ ਮੈਂ ਵੇਖਦਾ ਹਾਂ ਅਨੇਕਾਂ ਜਵਾਨਾਂ ਦੇ ਹਿਰਦੇ ਕੌਲ ਕੁਮਲਾ ਕੇ ਸੁੱਕ ਗਏ ਹਨ। ਜੇ ਪ੍ਰਭੂ ਚਰਨਾਂ ਨਾਲ ਪਿਆਰ ਨਹੀਂ ਬਣਿਆ ਤਾਂ ਅਵਸਥਾ ਭਾਵੇਂ ਜਵਾਨੀ ਵਾਲੀ ਹੋਵੇ, ਅੰਦਰ ਆਤਮਾ ਕੁਮਲਾ ਕੇ ਸੁੱਕ ਗਈ ਪਾਓਗੇ। ਆਤਮ ਖਿੜਾਓ ਤਾਂ ਭਾਈ ਪ੍ਰਭੂ ਜੀ ਨਾਲ ਪਿਆਰ ਜੋੜ ਕੇ ਹੀ ਪਾ ਸਕੀਦਾ ਹੈ। ਜੋ ਬਨ ਜਾਂਦੇ ਨਾ ਡਰਾਂ, ਜੇ ਸ਼ੈ ਪ੍ਰੀਤ ਨਾ ਜਾਏ, ਫਰੀਦਾ ਕਿਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ। ਸ਼ਲੋਕ 35। ਫਰੀਦਾ ਚਿੰਤ ਖਟੋਲਾ, ਵਾਣ ਦੁੱਖ ਪਿਰ ਹੈ ਵਿਛਾਵਣ ਲੇਪ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਫਰੀਦਾ ਚਿੰਤ ਖਟੋਲਾ, ਵਾਣ ਦੁੱਖ ਬਿਰਹਿ ਵਿਛਾਵਣ ਲੇਫ। ਚਿੰਤ ਚਿੰਤਾ, ਖਟੋਲਾ ਨਿੱਕੀ ਜਿਹੀ ਖਾਟ, ਨਿੱਕੀ ਜਿਹੀ ਖਟੀਆ, ਛੋਟੀ ਜਿਹੀ ਮੰਜੀ। ਵਾਣ ਇਸ ਨਿੱਕੀ ਜਿਹੀ ਮੰਜੀ ਦਾ ਵਾਣ, ਵਾਣ ਦੁੱਖ ਇਸ ਨਿੱਕੀ ਜਿਹੀ ਮੰਜੀ ਦਾ ਵਾਣ ਦੁੱਖ ਹੈ। ਇਹ ਨਿੱਕੀ ਜਿਹੀ ਮੰਜੀ ਦੁੱਖ ਰੂਪੀ ਵਾਣ ਨਾਲ ਬੁਣੀ ਹੋਈ ਹੈ। ਬਿਰਹੈ ਵਿਛੋੜੇ ਦੀ ਤੜਪਣਾ, ਵਿਛਾਵਣ ਤੁਲਾਈ, ਲੇਪ ਰਜਾਈ, ਉੱਪਰ ਦਾ ਓਡਣ, ਇਹੋ ਹਮਾਰਾ ਜੀਵਣਾ, ਅਜਿਹਾ ਹੈ ਸਾਡੇ ਜੀਵਨ ਦਾ ਹਾਲ, ਅਜਿਹੀ ਹੈ ਸਾਡੀ ਜ਼ਿੰਦਗੀ ਦੀ ਹਾਲਤ। ਸਾਹਿਬ ਮਾਲਕ, ਮਾਲਕ ਪ੍ਰਭੂ, ਸਾਹਿਬ ਸੱਚੇ ਹੇ ਅਟਲ ਮਾਲਕ ਪ੍ਰਭੂ। ਫਰੀਦਾ ਚਿੰਤ ਖਟੋਲਾ, ਵਾਣ ਦੁੱਖ ਬਿਰਹਿ ਵਿਛਾਵਣ ਲੇਫ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਹੇ ਫਰੀਦ, ਚਿੰਤਾ ਸਾਡੀ ਨਿੱਕੀ ਜਿਹੀ ਮੰਜੀ ਹੈ, ਚਿੰਤ ਖਟੋਲਾ। ਪ੍ਰਭੂ ਦੀ ਯਾਦ ਭੁਲਾ ਕੇ ਚਿੰਤਾ ਸਾਡੀ ਨਿੱਕੀ ਜਿਹੀ ਮੰਜੀ ਬਣ ਗਈ ਹੈ। ਵਾਣ ਦੁੱਖ, ਦੁੱਖ ਇਸ ਮੰਜੀ ਦਾ ਵਾਣ ਹੈ। ਪਾਪ ਬਿਰਹੇ ਦੇ ਕਾਰਨ, ਪ੍ਰਭੂ ਤੋਂ ਵਿਛੋੜੇ ਦੇ ਕਾਰਨ ਦੁੱਖ ਦੀ ਇਸ ਮੰਜੀ ਤੇ ਬਿਰਹੋਂ ਹੀ ਵਿਛਾਈ ਔਰ ਰਜਾਈ ਹੈ। ਫਰੀਦਾ ਚਿੰਤ ਖਟੋਲਾ, ਵਾਣ ਦੁੱਖ ਬਿਰਹੇ ਵਿਛਾਵਣ ਲੇਪ। ਪ੍ਰਭੂ ਤੋਂ ਦੂਰੀ ਅਸਾਂ ਪਾ ਰੱਖੀ ਹੈ, ਇਸ ਕਾਰਨ ਹੀ ਚਿੰਤਾ ਔਰ ਦੁੱਖ ਹੈ ਜੀਵਨ ਵਿੱਚ। ਤਮਾਮ ਜ਼ਿੰਦਗੀ ਦੁੱਖਾਂ ਵਿੱਚ ਨਿਕਲਦੀ ਹੈ, ਮਾਨੋ ਚਿੰਤਾ ਰੂਪੀ ਮੰਜੀ ਤੇ ਉੱਠੀ ਦਾ ਹੈ, ਬੈਠੀ ਦਾ ਹੈ ਤੇ ਸੌਵੀ ਦਾ ਹੈ। ਦੁੱਖ ਇਸ ਮੰਜੀ ਦਾ ਵਾਣ ਹੈ, ਵਿਛੋੜੇ ਦੀ ਤੜਪਣ ਮਾਨੋ ਇਸ ਮੰਜੀ ਤੇ ਤੁਲਾਈ ਅਤੇ ਰਜ਼ਾਈ ਹੈ। ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਹੇ ਅਟਲ ਮਾਲਕ ਜੀਓ, ਵੇਖੋ ਤੁਸਾਂ ਤੋਂ ਵਿਛੜ ਕੇ ਇਹ ਹੈ ਸਾਡੇ ਜਿਉਣ ਦਾ ਹਾਲ। ਤੁਸਾਂ ਤੋਂ ਵਿਛੋੜਾ ਪਾ ਕੇ ਕਿਹਾ ਦੁੱਖਾਂ ਭਰਿਆ ਨਰਕ ਸਮਾਨ ਜੀਵਨ ਬਣਾ ਰੱਖਿਆ ਹੈ ਅਸੀਂ। ਫਰੀਦਾ ਚਿੰਤ ਖਟੋਲਾ, ਵਾਣ ਦੁੱਖ ਬਿਰਹੈ ਵਿਛਾਵਣ ਲੇਫ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਸਾਧ ਸੰਗਤ ਜੀਓ, ਪ੍ਰਭੂ ਪ੍ਰੀਤਮ ਤੋਂ ਵਿਛੜ ਕੇ ਤਮਾਮ ਮਨੁੱਖਾ ਜੀਵਨ ਦੁੱਖ ਦੀ ਕਹਾਣੀ ਹੈ। ਹਰ ਜਨਮ ਦੁੱਖ ਹੈ, ਹਰ ਮੌਤ ਦੁੱਖ ਹੈ। ਜਨਮ ਔਰ ਮੌਤ ਦੇ ਦਰਮਿਆਨ ਦਾ ਵਕਫਾ ਵੀ ਕੰਡਿਆਲਾ ਅਤੇ ਦੁੱਖਾਂ ਭਰਿਆ ਹੈ। ਦੁੱਖ ਵਿੱਚ ਜੰਮੈ, ਦੁੱਖ ਹੈ ਮਰੈ, ਦੁੱਖ ਵਿੱਚ ਕਾਰ ਕਮਾਏ, ਗਰਭ ਜੋਨੀ ਵਿੱਚ ਕਦੇ ਨਾ ਨਿਕਲੈ, ਵਿਸ਼ਟਾ ਮਾਹੀ ਸਮਾਏ। ਔਰ ਮਤ ਕੋਈ ਇਸ ਭੁਲੇਖੇ ਵਿੱਚ ਹੋਵੇ ਕਿ ਕੇਵਲ ਮੈਂ ਹੀ ਦੁਖੀ ਹਾਂ ਔਰ ਮੇਰੇ ਚਾਰੇ ਪਾਸੇ ਸੁਖੀ ਵਸਦੇ ਹਨ। ਕੁੱਲ ਮਨੁੱਖਤਾ ਦੁੱਖ ਦੀ ਲਪੇਟ ਵਿੱਚ ਹੈ। ਮਨੁੱਖੀ ਤਲ ਤੇ ਦੁੱਖ ਹਰ ਥਾਂ ਵਿਆਪਕ ਹੈ। ਕਿਸੇ ਦੇ ਦਿਲ ਦੀ ਤਾਰ ਛੇੜ ਕੇ ਵੇਖ ਲਵੋ, ਦੁੱਖ ਦੀਆਂ ਪੰਡਾਂ ਖੋਲਣਗੀਆਂ। ਜਿਸ ਮਾਨੁਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਅੱਗੇ ਚੱਲ ਕੇ ਬਾਬਾ ਫਰੀਦ ਜੀ ਇਹਨਾਂ ਸ਼ਲੋਕਾਂ ਵਿੱਚ ਹੀ ਫਰਮਾਉਂਦੇ ਹਨ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਈਐ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਗੁਰੂ ਨਾਨਕ ਪਾਤਸ਼ਾਹ ਦਾ ਫਰਮਾਨ ਹੈ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਨਾਨਕ ਦੁਖੀਆ ਸਭ ਸੰਸਾਰ। ਗੁਰੂ ਨਾਨਕ ਪਾਤਸ਼ਾਹ ਦੀ ਅਗੰਮੀ ਦ੍ਰਿਸ਼ਟੀ ਨੇ ਦੁੱਖ ਦੇ ਡੂੰਘੇ ਰਾਜ਼ ਆਪਣੀ ਬਾਣੀ ਵਿੱਚ ਦੱਸੇ ਹਨ। ਪਹਿਲੀ ਗੱਲ ਸਮਝਣ ਜੋਗੀ ਇਹ ਹੈ ਕਿ ਦੁੱਖ ਪਰਮਾਤਮਾ ਤੋਂ ਨਹੀਂ ਆ ਰਿਹਾ, ਦੁੱਖ ਮਨੁੱਖ ਦੇ ਆਪਣੇ ਕਰਮਾਂ ਦਾ ਨਤੀਜਾ ਹੈ। ਜੈਸਾ ਕਰੇ ਸੋ ਤੈਸਾ ਪਾਵੈ, ਆਪ ਬੀਜ ਆਪੇ ਹੀ ਖਾਵੈ, ਸੁਖ ਦੁੱਖ ਥਾਰੋ ਕਰਮ ਰੀ, ਪਰਮਾਤਮਾ ਤੁਹਾਨੂੰ ਕਿਉਂ ਦੁੱਖ ਦੇਵੇਗਾ? ਉਹ ਤੁਹਾਡਾ ਮਾਤ ਪਿਤਾ ਹੈ, ਤੁਸੀਂ ਉਸਦੀ ਔਲਾਦ ਹੋ। ਤੂੰ ਮਾਤ ਪਿਤਾ ਹੰਬਾਰਕ ਤੇਰੇ, ਮਾਤ ਪਿਤਾ ਔਲਾਦ ਨੂੰ ਦੁੱਖ ਨਹੀਂ ਦਿੰਦੇ, ਉਹ ਤਾਂ ਦਿਆਲੂ ਹੈ, ਸਾਰ ਸੰਭਾਲ ਕਰਦਾ ਹੈ, ਉਹ ਕਿਉਂ ਦੁੱਖ ਦੇਵੇਗਾ? ਦੁੱਖ ਦਰਅਸਲ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਹੈ। ਜਦੋਂ ਕੋਈ ਮਨੁੱਖ ਕੁਦਰਤੀ ਨਿਯਮ ਤੋੜਦਾ ਹੈ ਤਾਂ ਕੁਦਰਤ ਵੱਲੋਂ ਦੁੱਖਾਂ ਦਾ ਅਲਾਰਮ ਵੱਜਦਾ ਹੈ। ਦੁੱਖ ਤੋਂ ਬਿਨਾਂ ਮਨੁੱਖ ਨੂੰ ਸਾਵਧਾਨ ਕਰਨਾ ਬੜਾ ਮੁਸ਼ਕਲ ਹੈ। ਦੁੱਖ ਜ਼ਿੰਦਗੀ ਵਿੱਚ ਹਰਕਤ ਲਿਆਉਂਦਾ ਹੈ, ਦੁੱਖ ਵਿੱਚ ਮਨੁੱਖ ਪਰਹੇਜ਼ਗਾਰ ਤੇ ਨਿਯਮਬੱਧ ਹੋ ਜਾਂਦਾ ਹੈ। ਦੁੱਖ ਖੁਦਾ ਪ੍ਰਸਤੀ ਅਤੇ ਦੁਆ ਅਰਦਾਸਾਂ ਨੂੰ ਜਨਮ ਦਿੰਦਾ ਹੈ। ਦੁਰਾਚਾਰ ਅਤੇ ਅਨੇਕ ਪਾਪਾਂ ਦਾ ਦਾਰੂ ਵੀ ਦੁੱਖ ਹੈ। ਇਸੇ ਲਈ ਆਸਾ ਦੀ ਵਾਰ ਵਿੱਚ ਬਚਨ ਹਨ, ਦੁੱਖ ਦਾਰੂ ਸੁਖ ਰੋਗ ਪਿਆ, ਜਾਂ ਸੁਖ ਤਾਂ ਨਾ ਹੋਈ। ਦੁੱਖ ਦੀ ਪੀੜਾ ਮਨੁੱਖ ਨੂੰ ਪਾਪਾਂ ਤੋਂ ਦੂਰ ਕਰ ਦਿੰਦੀ ਹੈ। ਹਰ ਦੁੱਖ ਕੁਛ ਨਵਾਂ ਅਨੁਭਵ, ਸ਼ਕਤੀ ਤੇ ਗਿਆਨ ਦੇ ਕੇ ਜਾਂਦਾ ਹੈ। ਇਸ ਤਰ੍ਹਾਂ ਤੁਸੀਂ ਦੁੱਖ ਨੂੰ ਵੀ ਦਾਤ ਹੀ ਸਮਝੋ। ਕੇਤਿਆਂ ਦੁੱਖ ਭੂਕ ਸਦਮਾਰ, ਇਹ ਬੇਦਾਤ ਤੇਰੀ ਦਾਤਾਰ। ਜੀਸਸ ਦੇ ਜੀਵਨ ਵਿੱਚ ਇੱਕ ਜ਼ਿਕਰ ਆਉਂਦਾ ਹੈ ਕਿ ਇੱਕ ਵਾਰ ਉਹ ਇੱਕ ਪਿੰਡ ਵਿੱਚ ਗਏ। ਉਹਨਾਂ ਨੇ ਇੱਕ ਜਵਾਨ ਆਦਮੀ ਨੂੰ ਦੇਖਿਆ ਜੋ ਕਿ ਵੇਸ਼ਵਾ ਦਾ ਪਿੱਛਾ ਕਰ ਰਿਹਾ ਸੀ। ਉਸ ਆਦਮੀ ਨੂੰ ਉਹ ਪਛਾਣ ਗਏ, ਕਿਉਂਕਿ ਉਹ ਪਹਿਲਾਂ ਅੰਨਾ ਸੀ ਤੇ ਜੀਸਸ ਦੇ ਹੱਥਾਂ ਦੀ ਛੋਹ ਨਾਲ ਹੀ ਉਹ ਠੀਕ ਹੋਇਆ ਸੀ। ਉਸ ਨੂੰ ਉਹਨਾਂ ਨੇ ਫੜਿਆ ਤੇ ਕਿਹਾ, ਬੇਸਮਝ, ਕੀ ਮੈਂ ਤੈਨੂੰ ਇਸ ਲਈ ਅੱਖਾਂ ਦਿੱਤੀਆਂ ਸਨ ਕਿ ਤੂੰ ਵੇਸ਼ਵਾਵਾਂ ਦਾ ਪਿੱਛਾ ਕਰੇ? ਉਸ ਆਦਮੀ ਨੇ ਬੜੇ ਗੁੱਸੇ ਨਾਲ ਜੀਸਸ ਵੱਲ ਵੇਖਿਆ ਤੇ ਕਿਹਾ, ਅੱਖਾਂ ਦਾ ਲਾਭ ਹੀ ਕੀ, ਇਹ ਤਾਂ ਤੈਨੂੰ ਦੇਣ ਤੋਂ ਪਹਿਲਾਂ ਹੀ ਸੋਚ ਲੈਣਾ ਚਾਹੀਦਾ ਸੀ। ਆਖਰ ਮੈਂ ਕਿਸ ਲਈ ਅੱਖਾਂ ਚਾਹੁੰਦਾ ਸਾਂ? ਇਸ ਲਈ ਕਿ ਰੂਪ ਦੇਖਾਂ। ਹੁਣ ਅੱਖਾਂ ਦੇ ਕੇ ਸ਼ਿਕਾਇਤ ਕਿਉਂ ਕਰਦੇ ਹੋ? ਜੀਸਸ ਨੂੰ ਉਸਨੇ ਅਚੰਬਿਤ ਕਰ ਦਿੱਤਾ। ਉਹਨਾਂ ਨੇ ਸੋਚਿਆ ਸੀ ਕਿ ਸ਼ਾਇਦ ਅੱਖਾਂ ਦੇਣ ਤੇ ਇਹ ਅੱਖਾਂ ਪਰਮਾਤਮਾ ਵੱਲ ਉੱਠਣਗੀਆਂ, ਪਰ ਬਹੁਤ ਅੱਖਾਂ ਵਾਲੇ ਹਨ ਇਸ ਜਗਤ ਵਿੱਚ। ਕਿਸ ਦੀ ਨਜ਼ਰ ਪਰਮਾਤਮਾ ਵੱਲ ਉੱਠ ਰਹੀ ਹੈ? ਜਦੋਂ ਤੱਕ ਅੰਨਾ ਸੀ ਉਦੋਂ ਤੱਕ ਸ਼ਾਇਦ ਉਹ ਪ੍ਰਾਰਥਨਾ ਹੀ ਕਰਦਾ ਰਿਹਾ ਹੋਵੇ, ਪਰਮਾਤਮਾ ਦੇ ਹੀ ਗੁਣ ਗਾਇਨ ਕਰਦਾ ਰਿਹਾ ਹੋਵੇ। ਜਦੋਂ ਅੱਖਾਂ ਮਿਲ ਗਈਆਂ ਤਾਂ ਆਦਮੀ ਵੇਸ਼ਵਾ ਵੱਲ ਜਾਂਦਾ ਹੈ। ਬੰਦਾ ਬਹੁਤ ਅਜੀਬ ਹੈ। ਉਹ ਪਿੰਡ ਅੰਦਰ ਗਏ। ਉਹਨਾਂ ਨੇ ਇੱਕ ਸ਼ਰਾਬਖਾਨੇ ਦੇ ਬਾਹਰ ਇੱਕ ਸ਼ਰਾਬੀ ਨੂੰ ਉਪੱਦਰ ਕਰਦਿਆਂ ਵੇਖਿਆ। ਰੌਲਾ ਰੱਪਾ ਪਾ ਰਿਹਾ ਸੀ, ਵੱਧ ਘੱਟ ਗਾਲਾਂ ਕੱਢੀ ਜਾ ਰਿਹਾ ਸੀ, ਮੂੰਹ ਵਿੱਚੋਂ ਚੱਗ ਵਗ ਰਹੀ ਸੀ। ਉਹ ਉਸਨੂੰ ਵੀ ਪਛਾਣ ਗਏ। ਉਹਨਾਂ ਕਿਹਾ, ਹੇ ਮੇਰੇ ਭਾਈ, ਤੂੰ ਤਾਂ ਮੰਜੇ ਤੇ ਪਿਆਸ, ਹੱਡੀਆਂ ਦਾ ਪਿੰਜਰ ਸੈਂ, ਭੁੱਲ ਗਿਆ? ਉਸ ਆਦਮੀ ਨੇ ਵੀ ਧਿਆਨ ਨਾਲ ਜੀਸਸ ਵੱਲ ਵੇਖਿਆ ਤੇ ਕਿਹਾ, ਹਾਂ ਠੀਕ, ਮੈਂ ਪਛਾਣਦਾ ਹਾਂ, ਤੁਸਾਂ ਹੀ ਮੁਸੀਬਤ ਖੜੀ ਕੀਤੀ ਹੈ ਮੇਰੇ ਲਈ, ਮੈਂ ਤਾਂ ਸ਼ਾਂਤੀ ਨਾਲ ਮੰਜੇ ਤੇ ਪਿਆਸ ਹਾਂ। ਹੁਣ ਤੁਸਾਂ ਆਰੋਪ ਕਰ ਦਿੱਤਾ ਹੈ ਹੁਣ ਇਸ ਸਿਹਤ ਦਾ ਕੁਛ ਤਾਂ ਫਾਇਦਾ ਉਠਾਵਾਂ। ਅਰੋਗ ਆਦਮੀ ਹੋਵੇ ਤਾਂ ਸ਼ਰਾਬ ਖਾਨੇ ਜਾਂਦਾ ਹੈ, ਬਿਮਾਰ ਹੋਵੇ ਤਾਂ ਸਤਿਗੁਰੂ ਦੀ ਖੋਜ ਕਰਦਾ ਹੈ। ਜੀਸਸ ਉਦਾਸ ਹੋ ਕੇ ਪਿੰਡ ਤੋਂ ਬਾਹਰ ਆਏ, ਆਪਣੇ ਹੀ ਕੀਤੇ ਤੇ ਪਛਤਾਵਾ ਹੋਣ ਲੱਗਾ, ਇਹ ਮੈਂ ਕੀ ਕੀਤਾ, ਮੈਂ ਤਾਂ ਸੋਚਦਾ ਸੀ ਕਿ ਸਿਹਤਮੰਦ ਆਦਮੀ ਪੂਜਾ ਪ੍ਰਾਰਥਨਾ ਵਿੱਚ ਲੀਨ ਹੋਵੇਗਾ ਅਤੇ ਉਹ ਮੇਰੇ ਤੇ ਵਿਗੜ ਰਿਹਾ ਹੈ ਕਿ ਹੁਣ ਮੈਂ ਕੀ ਕਰਾਂ। ਕਈ ਵਾਰ ਦੁੱਖ ਦੇ ਧੱਕੇ ਹੀ ਬੰਦੇ ਨੂੰ ਪਰਮ ਸੁੱਖ ਦੀ ਤਲਾਸ਼ ਤੇ ਮਜਬੂਰ ਕਰ ਦਿੰਦੇ ਹਨ। ਇੱਕ ਮੁਰਝਾਏ ਹੋਏ ਫੁੱਲ ਨੂੰ ਵੇਖ ਕੇ ਬੁੱਧ ਨੂੰ ਅਤਿਅੰਤ ਧੱਕਾ ਲੱਗਾ, ਸਾਰਾ ਜਗਤ ਹੀ ਮੁਰਝਾਇਆ ਦਿਖਾਈ ਦੇਣ ਲੱਗ ਪਿਆ। ਇਸੇ ਧੱਕੇ ਨੇ ਬੁੱਧ ਨੂੰ ਪਰਮ ਸੁੱਖ ਦੀ ਭਾਲ ਵਿੱਚ ਤੋਰਿਆ ਤੇ ਮਹਾਤਮਾ ਬਣਾਇਆ। ਭਗਤ ਕਬੀਰ ਜੀ ਦੇ ਮੁਰੀਦ ਭਗਤ ਧਨੀ ਰਾਮ ਦਾ ਕਹਿਣਾ ਹੈ, ਬਲਿਹਾਰੀ ਉਸ ਦੁੱਖ ਕੋ ਜੇ ਪਲ ਪਲ ਨਾਮ ਜਪਾਏ। ਹੁਣ ਮੈਂ ਇਹ ਗੱਲ ਸਪਸ਼ਟ ਤੌਰ ਤੇ ਆਖ ਦੇਵਾਂ ਕਿ ਕਿਤ ਕਿਤਾਈ ਦਾ ਦੁੱਖ ਜੋ ਜ਼ਿੰਦਗੀ ਨੂੰ ਰਾਹ ਦੇਵੇ ਉਹ ਤਾਂ ਭਲਾ ਦਾਰੂ ਤੇ ਗਨੀਮਤ ਸਮਝੋ, ਪਰ ਨਿੱਤ ਦਾ ਦੁੱਖ ਤਾਂ ਲਾਹਨਤ ਹੈ। ਦੁੱਖ, ਚਿੰਤਾ, ਅਸ਼ਾਂਤੀ ਇਹਨਾਂ ਨੂੰ ਦੂਰ ਕਰਨ ਦੇ ਯਤਨਾਂ ਤੋਂ ਪਹਿਲਾਂ ਜੇਕਰ ਇਹਨਾਂ ਦਾ ਮੂਲ ਕਾਰਨ ਸਮਝ ਵਿੱਚ ਆ ਜਾਏ ਤਾਂ ਕੰਮ ਬੜਾ ਸੌਖਾ ਹੋ ਜਾਏ। ਦੁੱਖ, ਚਿੰਤਾ, ਅਸ਼ਾਂਤੀ ਦੀ ਜੜ੍ਹ ਨੂੰ ਫੜੋ। ਦੁੱਖ ਦਾ ਕਾਰਨ ਹੈ ਬਹੁਤ ਵੱਡੀਆਂ ਵੱਡੀਆਂ ਔਰ ਬੇਅੰਤ ਚਾਹਤਾਂ। ਇਸ ਵੱਲ ਫਰੀਦ ਜੀ ਨੇ ਆਪਣੇ ਸ਼ਲੋਕਾਂ ਵਿੱਚ ਇੰਜ ਇਸ਼ਾਰਾ ਕੀਤਾ ਹੈ, ਟਾਕਮ ਕੂੰਜੜੀਆਂ ਮਨੋ ਮਚੰਦੜੀਆਂ। ਟਾਕਮ ਰੋਕ, ਕੂੰਜੜੀਆਂ ਕੂੰਜਾਂ ਦੀ ਡਾਰ, ਚਾਹਤਾਂ ਖਾਹਿਸ਼ਾਂ ਮੰਗਾਂ ਮੰਗਾਂ ਉਮੰਗਾਂ ਦੀ ਡਾਰ ਜੋ ਤੁਰੀ ਰਹਿੰਦੀ ਹੈ ਹਿਰਦੇ ਤੋਂ, ਟਿਕਣ ਨਹੀਂ ਦਿੰਦੀ ਮਨੁੱਖ ਨੂੰ। ਮਨੋ ਮਚੰਦੜੀਆਂ, ਇਹ ਨਿਤ ਨਵੀਆਂ ਖਾਹਿਸ਼ਾਂ ਹੀ ਦੁੱਖ ਲੈ ਕੇ ਆਉਂਦੀਆਂ ਨੇ, ਇਹੋ ਮਨ ਨੂੰ ਮਚਾਈ ਰੱਖਦੀਆਂ ਹਨ। ਚਾਹਤ ਹੈ ਬਹੁਤ ਧਨ ਇਕੱਠਾ ਕਰ ਲਈਏ, ਚਾਹਤ ਹੈ ਬਹੁਤ ਵੱਡੀ ਪਦਵੀ ਪਾ ਲਈਏ, ਚਾਹਤ ਹੈ ਕੁਝ ਅਨੋਖਾ ਕਰ ਵਿਖਾਈਏ ਤਾਂ ਜੋ ਮਹਿਮਾ ਬਣੇ ਤੇ ਜਗਤ ਦੇ ਇਤਿਹਾਸ ਵਿੱਚ ਨਾਮ ਰਹਿ ਜਾਏ। ਚਾਹਤ ਹੈ ਬਹੁਤ ਧਨ ਇਕੱਠਾ ਕਰ ਲਈਏ, ਚਾਹਤ ਹੈ ਬਹੁਤ ਵੱਡੀ ਪਦਵੀ ਪਾ ਲਈਏ, ਚਾਹਤ ਹੈ ਕੁਛ ਅਨੋਖਾ ਬਣ ਕੇ ਦਿਖਾਈਏ ਤਾਂ ਜੋ ਮਹਿਮਾ ਬਣੇ ਤੇ ਜਗਤ ਦੇ ਇਤਿਹਾਸ ਵਿੱਚ ਨਾਮ ਰਹਿ ਜਾਏ। ਇਹ ਸਭੋ ਕੁਛ ਦੁੱਖ, ਚਿੰਤਾ, ਅਸ਼ਾਂਤੀ ਦਾ ਕਾਰਨ ਹੈ। ਜੇ ਤੁਸੀਂ ਸਾਧਾਰਨ ਜੀਵਨ ਗੁਜ਼ਾਰਨ ਲਈ ਰਾਜ਼ੀ ਹੋ ਜਾਓ ਤਾਂ ਜ਼ਿੰਦਗੀ ਦੇ ਬਹੁਤੇ ਦੁੱਖ ਚਾਠੀ ਦੂਰ ਹੋ ਜਾਣਗੇ। ਹਰ ਆਦਮੀ ਲਈ ਲੋੜਾਂ ਪੂਰਤੀ ਵਾਸਤੇ ਧਨ ਕਾਫੀ ਹਾਸਲ ਹੋ ਜਾਂਦਾ ਹੈ, ਪਰ ਜੇਕਰ ਵਿਸ਼ੇ ਵਿਕਾਰ ਪੂਰੇ ਕਰਨੇ ਹੋਣ ਤਾਂ ਇੱਕ ਪੁਰੀ ਦਾ ਤਾਂ ਕੀ, ਅਣਗਿਣਤ ਪੁਰੀਆਂ ਦੇ ਧਨ ਦੇ ਅੰਬਾਰ ਕਾਫੀ ਨਹੀਂ ਹੋਣਗੇ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਬਹੁਤ ਵੱਡੇ ਅਹੁਦਿਆਂ ਦੀ ਚਾਹਨਾ ਛੱਡ ਦਿਓ, ਇਹਨਾਂ ਅਹੁਦਿਆਂ ਨੇ ਤੁਹਾਡਾ ਕੁਝ ਸਵਾਰਨਾ ਨਹੀਂ। ਨਾ ਚੀਜ਼ ਹੋਣ ਵਿੱਚ ਰਾਜ਼ੀ ਹੋ ਜਾਓ, ਇਸੇ ਬਿਰਤੀ ਨਾਲ ਬਹੁਤ ਦੁੱਖ ਤੇ ਅਸ਼ਾਂਤੀ ਮਿਟ ਜਾਏਗੀ। ਦੁਨੀਆਂ ਦੇ ਸਿਕੰਦਰ ਤੇ ਹਿਟਲਰ ਬਣਨਾ ਹੈ ਤਾਂ ਦੁੱਖ, ਚਿੰਤਾ, ਅਸ਼ਾਂਤੀ ਸਹੇੜੋਗੇ ਹੀ। ਗੁਰੂ ਨਾਨਕ ਪਾਤਸ਼ਾਹ ਦੇ ਮਹਾਨ ਬਚਨ ਹਨ, ਸਾਧ ਕੀਤੇ ਦੁੱਖ ਪਰ ਫੁੜੈ, ਪੂਰਬ ਲਿਖੇ ਮਾਏ, ਸੁਖ ਥੋੜੇ ਦੁੱਖ ਅਗਲੇ, ਦੁੱਖੇ ਦੁੱਖ ਵਿਹਾਏ। ਆਓ ਇਹਨਾਂ ਪੰਕਤੀਆਂ ਨੂੰ ਸਮਝੀਏ। ਸਾਧ ਕੀਤੇ ਦੁੱਖ ਪਰ ਫੁੜੈ, ਪੂਰਬ ਲਿਖੇ ਮਾਏ। ਸਾਧ ਸੁਆਦ, ਪਰ ਫੁੜੈ ਪ੍ਰਫੁੱਲਤ ਹੋਏ, ਵਧਦੇ ਗਏ। ਪੂਰਬ ਹੁਣ ਤੋਂ ਲੈ ਕੇ ਪਿਛਲੇ ਬੀਤ ਚੁੱਕੇ ਜੀਵਨ ਵਿੱਚ ਅਤੇ ਪਿਛਲੇ ਜਨਮਾਂ ਜਨਮਾਂਤਰਾਂ ਦੇ ਜੀਵਨ ਵਿੱਚ, ਕਿਉਂਕਿ ਹਰ ਘੜੀ ਹਰ ਪਲ ਪੂਰਬਲੇ ਨੂੰ ਜਨਮ ਦਿੰਦੀ ਹੈ। ਲਿਖੇ, ਲਿਖੇ ਦਾ ਅਰਥ ਹੈ ਕੀਤੇ ਕਰਮਾਂ ਤੋਂ ਬਣੇ ਸੰਸਕਾਰਾਂ ਅਨੁਸਾਰ। ਸਾਧ ਕੀਤੇ ਦੁੱਖ ਪਰ ਫੁੜੈ, ਪੂਰਬ ਲਿਖੇ ਮਾਏ। ਹੇ ਮਾਂ, ਮੈਂ ਦੁਨੀਆਂ ਦੇ ਅਨੇਕਾਂ ਪਦਾਰਥਾਂ ਦੇ ਸਵਾਦ ਮਾਣਦਾ ਰਿਹਾ, ਹੁਣ ਤੋਂ ਪਹਿਲੇ ਸਾਰੇ ਬੇਅੰਤ ਲੰਬੇ ਜੀਵਨ ਸਫ਼ਰ ਵਿੱਚ ਕੀਤੇ ਕਰਮਾਂ ਦੇ ਸੰਸਕਾਰ ਮੇਰੇ ਮਨ ਵਿੱਚ ਉੱਕਰਦੇ ਹੀ ਗਏ ਅਤੇ ਇਹਨਾਂ ਸਾਰੇ ਰਸ ਭੋਗਾਂ ਦੇ ਨਤੀਜੇ ਵਿੱਚ ਮੇਰੇ ਵਾਸਤੇ ਦੁੱਖ ਵੱਧਦੇ ਹੀ ਤੁਰੇ ਗਏ। ਦੁੱਖ ਪਰ ਫੁੜੈ ਸਾਧ ਕੀਤੇ, ਦੁੱਖ ਪਰ ਫੁੜੈ ਪੂਰਬ ਲਿਖੇ ਮਾਏ, ਸੁੱਖ ਥੋੜੇ ਦੁੱਖ ਅਗਲੇ, ਦੁੱਖੇ ਦੁੱਖ ਵਿਹਾਏ। ਸੁੱਖ ਥੋੜੇ ਦੁੱਖ ਅਗਲੇ, ਅਗਲੇ ਬਹੁਤੇ, ਦੁੱਖੇ ਦੁੱਖ ਵਿਹਾਏ। ਦੁੱਖ ਹੀ ਦੁੱਖ ਵਿੱਚ, ਪੂਰਨ ਦੁੱਖ ਵਿੱਚ, ਸੁਧੇ ਦੁੱਖ ਵਿੱਚ ਉਮਰਾ ਬੀਤ ਰਹੀ ਹੈ। ਸੁੱਖ ਥੋੜੇ ਦੁੱਖ ਅਗਲੇ, ਦੁੱਖੇ ਦੁੱਖ ਵਿਹਾਏ। ਭਾਈ, ਬੇਅੰਤ ਸੁਖਫਲ ਦੀਆਂ ਚਾਹਤਾਂ ਦਾ ਅੰਤਮ ਨਤੀਜਾ ਕੀ ਹੋਇਆ? ਸੁੱਖ ਤਾਂ ਥੋੜੇ ਹੀ ਮਾਣੇ, ਸੁੱਖ ਥੋੜੇ, ਦੁੱਖ ਅਗਲੇ, ਪਰ ਦੁੱਖ ਬੇਅੰਤ ਪੈਦਾ ਹੋ ਗਏ। ਦੁੱਖ ਹੈ ਦੁੱਖ ਵਿਹਾਏ, ਹੁਣ ਮੇਰੀ ਉਮਰਾ ਦੁੱਖ ਹੀ ਦੁੱਖ ਵਿੱਚ ਬੀਤ ਰਹੀ ਹੈ। ਸਾਧ ਸੰਗਤ ਜੀਓ, ਅਤੇ ਮੇਰੀ ਇਹ ਗੱਲ ਵੀ ਤੁਸੀਂ ਚੇਤੇ ਰੱਖਣਾ, ਹਰ ਸੁੱਖ ਨਾਲ ਦੁੱਖ ਜੁੜਿਆ ਹੈ। ਦਰਅਸਲ ਸੁੱਖ ਅਤੇ ਦੁੱਖ ਇੱਕੋ ਸਿੱਕੇ ਦੇ ਦੋ ਪਹਿਲੂ ਹਨ, ਇਹਨਾਂ ਨੂੰ ਤੁਸੀਂ ਨਖੇੜ ਨਹੀਂ ਸਕਦੇ। ਇਹ ਨਹੀਂ ਹੋ ਸਕਦਾ ਕਿ ਸੁੱਖ ਤੁਸੀਂ ਭੋਗ ਲਵੋ ਅਤੇ ਉਸ ਨਾਲ ਜੁੜਿਆ ਦੁੱਖ ਕੋਈ ਹੋਰ ਭੋਗੇ। ਸੁੱਖ ਝੋਲੀ ਪਵਾਓਗੇ, ਦੁੱਖ ਨਾਲ ਹੀ ਆਏਗਾ। ਖਿਆਲ ਰੱਖਣਾ, ਦੁਨਿਆਵੀ ਸੁੱਖਾਂ ਦੀ ਗੱਲ ਕਰ ਰਿਹਾ ਹਾਂ ਮੈਂ। ਤੁਹਾਡੀ ਨਿਗਾਹ ਝੱਟ ਸੁੱਖ 'ਤੇ ਟਿਕਦੀ ਹੈ, ਕਿਉਂਕਿ ਦੀਵਾਨੇ ਹੋ ਸੁੱਖ ਭੋਗਾਂ ਦੇ। ਸੁੱਖ ਦਾ ਪਹਿਲੂ ਝੱਟ ਨਜ਼ਰੀ ਆ ਜਾਏਗਾ, ਲੇਕਿਨ ਉਸ ਪਿੱਛੇ ਜੋ ਛੁਪਿਆ ਹੋਇਆ ਦੁੱਖ ਹੈ, ਅਮੂਮਨ ਉਹ ਨਜ਼ਰੀ ਨਹੀਂ ਆਉਂਦਾ ਤੁਹਾਨੂੰ। ਲਿਹਾਜ਼ਨ ਸੁੱਖ ਤਾਂ ਤੁਸੀਂ ਖੂਬ ਰਸ ਨਾਲ ਭੋਗ ਲੈਂਦੇ ਹੋ ਔਰ ਪੂਰੀ ਮਗਨਤਾ ਨਾਲ ਭੋਗਦੇ ਹੋ, ਪਰ ਇਸ ਭੋਗ ਦੇ ਮੁੱਕਣ 'ਤੇ ਫਿਰ ਛੁਪਿਆ ਹੋਇਆ ਦੁੱਖ ਮੂੰਹ ਵਿਖਾਲਦਾ ਹੈ, ਫਿਰ ਦੁੱਖ ਨਜ਼ਰੀ ਪੈਂਦਾ ਹੈ। ਜਦੋਂ ਸੁੱਖ ਦਾ ਭੋਗ ਮੁੱਕਦਾ ਹੈ, ਉਦੋਂ ਦੁੱਖ ਵਿਖਾਲੀ ਪੈਂਦਾ ਹੈ। ਹੁਣ ਇਸ ਦੁੱਖ ਤੋਂ ਛੁੱਟਣ ਦਾ ਕੋਈ ਰਾਹ ਨਹੀਂ, ਚਾਹੋ ਨਾ ਚਾਹੋ ਇਹ ਭੋਗਣਾ ਹੀ ਪਏਗਾ। ਉਦਾਹਰਣ ਦੇਵਾਂ, ਕੋਈ ਨੌਜਵਾਨ ਸਵਰਗ ਖੜਾ ਕਰ ਲੈਣ ਦੇ ਸੁਪਨੇ ਬਣਾ ਰੱਖੇ ਨੇ ਉਸਨੇ, ਸੁਪਨਾ ਪੂਰਨ ਕਰਨ ਲਈ ਪੂਰਨ ਦੌੜ ਲਾ ਰੱਖੀ ਹੈ, ਦਿਨ ਰਾਤ ਕੰਮ ਕਰਦਾ ਹੈ, ਕੰਮ ਕੰਮ ਕੰਮ, ਸਰੀਰਕ ਸੁੱਖ ਆਰਾਮ ਦੀ ਵੀ ਕੋਈ ਪਰਵਾਹ ਨਹੀਂ ਰੱਖੀ, ਨੀਂਦ ਵੀ ਕੋਈ ਐਡੀ ਜ਼ਰੂਰੀ ਨਹੀਂ ਦਿਸੀ। ਕੁਝ ਅਰਸਾ ਇਸੇ ਤਰ੍ਹਾਂ ਬੀਤਦਾ ਹੈ, ਸਰੀਰ ਤਾਂ ਆਖਰ ਸਰੀਰ ਹੈ, ਨਤੀਜਾ ਐਸਾ ਸਰੀਰਕ ਰੋਗ ਦਾ ਝਟਕਾ ਵੱਜਦਾ ਹੈ ਕਿ ਸਾਰਾ ਜੀਵਨ ਖੇਰੂੰ ਖੇਰੂੰ ਹੋ ਜਾਂਦਾ ਹੈ। ਧਨ ਤੋਂ ਪੈਦਾ ਹੋਏ ਸੁੱਖ 'ਤੇ ਨਿਗਾਹ ਸੀ, ਇਸ ਪਹਿਲੂ 'ਤੇ ਨਿਗਾਹ ਸੀ, ਇਸ ਪਿੱਛੇ ਛੁਪੇ ਦੁੱਖਾਂ ਦਾ ਕੋਈ ਖਿਆਲ ਨਹੀਂ ਸੀ। ਸੁੱਖ ਹੈ ਕਹੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਔਰ ਸਭ ਬੁਨਿਆਦੀ ਸੁੱਖਾਂ ਤੋਂ ਉੱਤੇ ਉਹ ਅੰਦਰਲਾ ਵਿਧਾਇਕ ਸੁੱਖ, ਰੱਬੀ ਸੁੱਖ ਹੈ, ਜੋ ਤੁਹਾਡੀ ਚੇਤਨਾ ਦਾ ਬੁਨਿਆਦੀ ਹੱਕ ਹੈ, ਜਿਸ ਨੂੰ ਤੁਸੀਂ ਖੁਦ ਹੀ ਖੋਹ ਦਿੱਤਾ ਹੈ। ਉਸ ਨੂੰ ਮੁੜ ਪਾ ਲੈਣ ਲਈ ਉਸੇ ਸੁੱਖਾਂ ਦੇ ਸੋਮੇ ਵਾਹਿਗੁਰੂ ਨਾਲ ਜੁੜਨਾ ਪਏਗਾ। ਦੁੱਖ ਖਬਰ ਹੈ ਕਿ ਤੁਸੀਂ ਗਲਤ ਹੋ, ਸੁੱਖ ਖਬਰ ਹੈ ਕਿ ਤੁਸੀਂ ਸਹੀ ਹੋ, ਜੀਵਨ ਰਾਹ ਠੀਕ ਹੈ। ਇਸ ਕਸੌਟੀ ਨੂੰ ਤੁਸੀਂ ਕਦੇ ਭੁੱਲਣਾ ਨਾ। ਜੇਕਰ ਤੁਹਾਡੀ ਜ਼ਿੰਦਗੀ ਦੁਖੀ ਹੈ, ਤਾਂ ਜਾਣਨਾ ਕਿ ਤੁਸੀਂ ਗਲਤ ਹੋ, ਤੁਸੀਂ ਜੋ ਵੀ ਕਰ ਰਹੇ ਹੋ ਉਹ ਭੁੱਲ ਹੈ, ਬੁਨਿਆਦੀ ਭੁੱਲ ਹੈ। ਕਿਉਂਕਿ ਸੁੱਖ ਦੇ ਫਲ ਤਾਂ ਤਦੋਂ ਹੀ ਲੱਗਦੇ ਹਨ ਜਦੋਂ ਤੁਸੀਂ ਬੁਨਿਆਦੀ ਰੂਪ ਵਿੱਚ ਸਹੀ ਹੋਵੋ। ਸਵਰਗ ਮੋਕਸ਼ ਕੋਈ ਦਲੀਲ ਦਾ ਨਿਚੋੜ ਨਹੀਂ, ਸੁੱਖ ਦੀ ਗੂੜੀ ਅਨੁਭਵਤਾ ਵਿੱਚ ਉੱਠਿਆ ਤੁਹਾਡੀ ਚੇਤਨਾ ਦਾ ਭਾਵ ਹੈ। ਤੁਸੀਂ ਦੁਖੀ ਹੋ ਤਾਂ ਇਹ ਸਾਰਾ ਵਜੂਦ ਨਰਕ ਹੈ ਜੋ ਤੁਹਾਡੇ ਅੰਦਰ ਵਾਪਰ ਰਿਹਾ ਹੈ, ਉਸੇ ਦਾ ਪ੍ਰਤੀਕਰਮ ਬਾਹਰ ਹੈ। ਤੁਸੀਂ ਸੁਖੀ ਹੋ ਤਾਂ ਇਹੋ ਸਾਰਾ ਵਜੂਦ ਸਵਰਗ ਹੈ, ਕਣ ਕਣ ਵਿੱਚ ਸੁਖ ਵਸਿਆ ਦਿਸੇਗਾ। ਤੁਸੀਂ ਜੋ ਹੋ ਉਸੇ ਦੀ ਪਰਤਾਵੀ ਗੂੰਜ ਤੁਹਾਨੂੰ ਚਾਰੇ ਪਾਸੇ ਸੁਣਾਈ ਦਿੰਦੀ ਹੈ। ਔਰ ਇਹ ਵੀ ਚੇਤੇ ਰੱਖਣਾ ਕਿ ਵੱਡੇ ਹੋਣ ਦੀ ਮੰਗ ਛੋਟੇ ਮਨ ਦੀ ਮੰਗ ਹੈ। ਜੇਕਰ ਤੁਸੀਂ ਛੋਟੇ ਵਿੱਚ ਹੀ ਰਾਜ਼ੀ ਹੋ ਜਾਓਗੇ ਤਾਂ ਪਾਓਗੇ ਕਿ ਛੋਟਾ ਤਾਂ ਕੁਝ ਵੀ ਨਹੀਂ, ਸਭ ਕੁਝ ਵੱਡਾ ਹੈ। ਛੋਟੇ ਦਾ ਤਾਂ ਵਜੂਦ ਹੀ ਨਹੀਂ, ਕਰਤਾਰ ਵੱਡਾ ਹੈ, ਉਸਦੀ ਕਿਰਤ ਵੀ ਵੱਡੀ ਅਤੇ ਮਹਾਨ ਹੈ। ਦਰਅਸਲ ਸਾਡੀਆਂ ਇੰਦਰੀਆਂ ਛੋਟੀਆਂ ਖਿੜਕੀਆਂ ਹਨ, ਇਸ ਲਈ ਸਭ ਕੁਝ ਛੋਟਾ ਵਿਖਾਈ ਪੈਂਦਾ ਹੈ। ਇੰਦਰੀਆਂ ਨੂੰ ਹਟਾ ਕੇ ਦੇਖੋ, ਛੋਟਾ ਉਸੇ ਛਿਨ ਵਿਰਾਟ ਹੋ ਜਾਏਗਾ, ਹੱਦਾਂ ਟੁੱਟ ਜਾਣਗੀਆਂ। ਕਿਸੇ ਨੂੰ ਕਿਸੇ ਕੰਮ ਨੂੰ ਛੋਟਾ ਨਾ ਗਿਣੋ, ਉਸੇ ਵਿੱਚ ਵਿਰਾਟ ਛੁਪਿਆ ਹੈ। ਜਿਸ ਦਿਨ ਇਹ ਬਿਰਤੀ ਬਣ ਜਾਏਗੀ, ਚਿੰਤ ਖਟੋਲਾ ਨਹੀਂ ਰਹੇਗਾ, ਉਸ ਦਿਨ ਤੁਹਾਡੇ ਖਟੋਲੇ ਦਾ ਵਾਣ ਦੁੱਖ ਨਹੀਂ ਬਲਕਿ ਸੁੱਖ ਹੋਏਗਾ। ਫਿਰ ਵਿਛਾਵਣ ਤੇ ਲੇਫ ਬਿਰਹਾਂ ਦੀ ਤੜਪ ਨਹੀਂ ਹੋਣਗੇ। ਔਰ ਇਸ ਸ਼ਲੋਕ ਨੂੰ ਪੂਰਾ ਕਰਨ ਤੋਂ ਪਹਿਲਾਂ ਇਹ ਗੱਲ ਵੀ ਆਖ ਦੇਵਾਂ ਕਿ ਕੋਈ ਇਹ ਚਾਹੇ ਕਿ ਮੇਰੀ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣ ਅਤੇ ਦੁੱਖਾਂ ਦਾ ਕੋਈ ਨਾਉਂ ਨਿਸ਼ਾਨ ਤੱਕ ਨਾ ਹੋਵੇ, ਤਾਂ ਗੁਰੂ ਨਾਨਕ ਪਾਤਸ਼ਾਹ ਆਖਦੇ ਹਨ ਕਿ ਐਸਾ ਵਿਚਾਰ ਨਿਰੀ ਚੱਖ ਮਾਰਨ ਹੈ। ਨਾਨਕ ਚੱਖਣ ਚੱਖਣਾ ਦੁੱਖ ਛੱਡ ਮੰਗੀਐ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਬੰਦਾ ਸੁੱਖਾਂ ਦੀ ਨਿੱਤ ਮੰਗ ਕਰਦਾ ਰਹੇ ਤੇ ਸੋਚੇ ਦੁੱਖ ਤਾਂ ਜ਼ਿੰਦਗੀ ਵਿੱਚ ਹੋਵਣ ਹੀ ਨਾ, ਤਾਂ ਭਾਈ ਐਸੀ ਆਸ ਉਮੰਗ ਰੱਖਣੀ ਚੱਖ ਮਾਰਨ ਹੈ। ਜਿੱਥੇ ਸੁੱਖ ਹਨ ਉੱਥੇ ਦੁੱਖ ਵੀ ਹੋਣਗੇ, ਕਿਉਂਕਿ ਸੁੱਖ ਅਤੇ ਦੁੱਖ ਰੂਪੀ ਕੱਪੜੇ ਮਨੁੱਖ ਨੂੰ ਮਾਲਕ ਪ੍ਰਭੂ ਦੇ ਦਰ ਤੋਂ ਪਹਿਨਣ ਲਈ ਮਿਲਦੇ ਹਨ। ਜਨਮ ਲੈ ਕੇ ਮਨੁੱਖ ਆਪਣੇ ਹੀ ਕੀਤੇ ਕਰਮਾਂ ਅਨੁਸਾਰ ਦੁੱਖ ਸੁੱਖ ਭੋਗਦਾ ਹੈ ਅਤੇ ਦੁੱਖ ਵਿੱਚ ਹੀ ਸੁੱਖ ਮਨਾਉਣ ਦੀ ਜਾਚ ਸਿੱਖਣੀ ਹੈ। ਦੁੱਖ ਵਿੱਚ ਸੁੱਖ ਮਨਾਏ, ਬਾਹਰ ਕੁਛ ਨਹੀਂ ਬਦਲਦਾ ਹੁੰਦਾ, ਸੰਸਾਰ ਉਵੇਂ ਰਹੇਗਾ ਉਵੇਂ ਚੱਲੇਗਾ। ਆਪਣੇ ਆਪ ਨੂੰ ਬਦਲਣਾ ਹੁੰਦਾ ਹੈ, ਆਪਣੀ ਮਨੋਦਸ਼ਾ ਨੂੰ ਬਦਲਣਾ ਹੁੰਦਾ ਹੈ ਸੁੱਖ ਪਾਉਣ ਲਈ। ਜਿੰਨਾ ਚਿਰ ਤ੍ਰਿਸ਼ਨਾ ਵਿੱਚ ਫਸੇ ਮਨੁੱਖ ਨੇ ਪ੍ਰਭੂ ਦੀ ਯਾਦ ਭੁਲਾ ਦਿੱਤੀ ਹੈ, ਉਹਨਾਂ ਚਿਰ ਭਾਈ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਫ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। 36ਵਾਂ ਸ਼ਲੋਕ। ਬਿਰਹਾਂ ਬਿਰਹਾਂ ਆਖੀਐ, ਬਿਰਹਾਂ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋਂ ਨਾ ਉਪਜੈ, ਸੋ ਤਨ ਜਾਣ ਮਸਾਣ। ਬਿਰਹਾਂ ਬਿਰਹਾਂ ਆਖੀਐ, ਬਿਰਹਾਂ ਵਿਛੋੜਾ, ਆਖੀਐ ਆਖੀਦਾ ਹੈ। ਬਿਰਹਾਂ ਬਿਰਹਾਂ ਆਖੀਐ, ਵਿਛੋੜਾ ਬੁਰਾ ਹੈ, ਵਿਛੋੜਾ ਬੁਰਾ ਹੈ, ਇੰਜ ਆਖੀਦਾ ਹੈ। ਬਿਰਹਾਂ ਬਿਰਹਾਂ ਆਖੀਐ, ਫਰੀਦ ਜੀ ਆਖਦੇ ਨੇ ਹਰ ਕੋਈ ਇੰਜ ਆਖਦਾ ਹੈ, ਹਾਏ ਵਿਛੋੜਾ ਬੁਰਾ ਹੈ, ਹਾਏ ਵਿਛੋੜਾ ਬੁਰਾ ਹੈ। ਪਰ ਮੈਂ ਕੀ ਆਖਦਾ ਹਾਂ, ਮੈਂ ਆਖਦਾ ਹਾਂ ਬਿਰਹਾਂ ਤੂੰ ਸੁਲਤਾਨ। ਸੁਲਤਾਨ ਆਖਦੇ ਨੇ ਬਾਦਸ਼ਾਹ ਨੂੰ। ਫਰੀਦ ਜੀ ਆਖਦੇ ਨੇ ਐ ਬਿਰਹਾਂ ਐ ਵਿਛੋੜੇ ਤੂੰ ਤਾਂ ਬਾਦਸ਼ਾਹ ਹੈ। ਭਾਵ ਲੋਕ ਭਾਵੇਂ ਬਿਰਹਾਂ ਨੂੰ ਵਿਛੋੜੇ ਨੂੰ ਬੁਰਾ ਸਮਝਣ, ਮੈਂ ਤਾਂ ਵਿਛੋੜੇ ਨੂੰ ਸਲਾਮ ਕਰਦਾ ਹਾਂ। ਬਿਰਹਾਂ ਤੂੰ ਸੁਲਤਾਨ, ਮੈਂ ਤਾਂ ਤੈਨੂੰ ਸੁਲਤਾਨ ਜਾਣ ਕੇ ਸਲਾਮ ਕਰਦਾ ਹਾਂ। ਐ ਵਿਛੋੜੇ ਮੈਂ ਤਾਂ ਤੈਨੂੰ ਸਲਾਮ ਕਰਦਾ ਹਾਂ, ਮੈਂ ਤੈਨੂੰ ਵੱਡਾ ਹੀ ਭਲਾ ਸਮਝਦਾ ਹਾਂ। ਕਿਉਂ? ਕਿਉਂਕਿ ਪ੍ਰਭੂ ਜੀ ਨਾਲੋਂ ਵਿਛੋੜਾ ਪ੍ਰਭੂ ਮਿਲਾਪ ਦੀ ਤਾਂਘ ਪੈਦਾ ਕਰਦਾ ਹੈ। ਬਿਰਹਾਂ ਵਿਛੋੜਾ ਪ੍ਰਭੂ ਜੀ ਤੋਂ ਜੁਦਾਈ ਦਾ ਅਹਿਸਾਸ ਪ੍ਰਭੂ ਮਿਲਾਪ ਦੀ ਤੜਪ ਪੈਦਾ ਕਰਦਾ ਹੈ। ਇਹ ਜੁਦਾਈ ਦੀ ਤੜਪ ਮਿਲਾਪ ਦੀ ਹਸਰਤ ਪੈਦਾ ਕਰਦੀ ਹੈ। ਬਿਰਹਾਂ ਦੀ ਹੂਕ ਇੱਕ ਦਿਨ ਪ੍ਰਭੂ ਜੀ ਦੀਆਂ ਮਿਹਰਾਂ ਲੈ ਕੇ ਆਉਂਦੀ ਹੈ, ਜਿਸ ਨਾਲ ਜਨਮਾਂ ਜਨਮਾਂਤਰਾਂ ਦੀ ਪਿਆਸ ਬੁੱਝਦੀ ਹੈ। ਕੀ ਤੁਹਾਨੂੰ ਪੰਚਮ ਪਾਤਸ਼ਾਹ ਦੇ ਇਹਨਾਂ ਬਚਨਾਂ ਵਿੱਚ ਕਦੇ ਵਿਛੋੜੇ ਦੀ ਹੂਕ ਸੁਣਾਈ ਦਿੱਤੀ ਹੈ? ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਉ ਕੋਲੀ ਜੀਓ ਘੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਰਹਾਓ ਤੇਰਾ ਮੁੱਖ ਸੁਹਾਵਾ ਜੀਓ, ਸਹਿਜ ਧੁਨ ਬਾਣੀ ਚਿਰ ਹੋਵਾ ਦੇਖੈ ਸਾਰੰਗ ਪਾਣੀ। ਤਨ ਸੁਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਹਉ ਕੋਲੀ ਹਉ ਕੋਲ ਘੁਮਾਈ, ਗੁਰ ਸੱਜਣ ਮੀਤ ਮੁਰਾਰੇ ਜੀਓ। ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ। ਮੋਹ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਹਉ ਕੋਲੀ ਜੀਓ ਕੋਲ ਘੁਮਾਈ, ਤਿਸ ਸੱਚੇ ਗੁਰ ਦਰਬਾਰੇ ਜੀਓ। ਕੀ ਤੁਹਾਨੂੰ ਇਹਨਾਂ ਬਚਨਾਂ ਵਿੱਚ ਪ੍ਰਭੂ ਮਿਲਾਪ ਲਈ ਤਰਸਦੇ ਹਿਰਦੇ ਦੀ ਧੜਕਣ ਸੁਣਾਈ ਦਿੱਤੀ ਹੈ? ਬਸ ਇਹੋ ਹੈ ਬਿਰਹਾਂ ਦੀ ਹਾਲਤ। ਬਾਬੀਹਾ ਬੇਨਤੀ ਕਰੇ ਕਰ ਕਿਰਪਾ, ਦੇਹੋ ਜੀ ਦਾਨ ਜਲ ਬਿਨ ਪਿਆਸ ਨਾ ਉਤਰੈ, ਛੁਟਕ ਜਾਹੇ ਮੇਰੇ ਪ੍ਰਾਨ। ਹੇ ਪ੍ਰਭੂ ਜੀਓ ਹੁਣ ਮਿਹਰ ਕਰੋ, ਦਰਸ਼ਨ ਪਿਆਸ ਕਾਰਨ ਪ੍ਰਾਣ ਨਿਕਲਦੇ ਜਾ ਰਹੇ ਹਨ, ਜੀ ਦਾਨ ਬਖਸ਼ੋ ਜੀ। ਦਰਸ਼ਨ ਪਿਆਸਾ ਭਗਤ ਪਪੀਹਾ ਹੈ, ਵਿਛੋੜੇ ਦੀ ਤੜਪ ਇਸ ਕਦਰ ਵਧ ਗਈ ਹੈ ਕਿ ਹੁਣ ਪ੍ਰਾਣਾਂ ਦੀ ਬਣ ਗਈ ਹੈ। ਜਦੋਂ ਬਿਰਹੋਂ ਦੀ ਤੜਪ ਇਸ ਕਦਰ ਸਿਖਰ ਤੇ ਪਹੁੰਚਦੀ ਹੈ, ਤਦੋਂ ਫਿਰ ਮਾਲਕ ਜੀ ਕਿਰਪਾ ਕਰਦੇ ਹਨ। ਬਾਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ, ਮੇਘੈ ਨੂੰ ਫੁਰਮਾਨ ਹੋਵਾ ਵਰਸੋ ਕਿਰਪਾ ਧਾਰ। ਬਿਰਹਾਂ ਬਿਰਹਾਂ ਦੀ ਕੂਕ ਪੁਕਾਰ ਇੱਕ ਦਿਨ ਮਿਹਰ ਦੀ ਵਰਖਾ ਲੈ ਕੇ ਆਉਂਦੀ ਹੈ। ਪਾਗ ਹੋਵਾ ਗੁਰਸੰਤ ਮਿਲਾਇਆ, ਪ੍ਰਭ ਅਵਿਨਾਸ਼ੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾਂ, ਜਨ ਨਾਨਕ ਦਾਸ ਤੁਮਾਰੇ ਜੀਓ। ਹਉ ਕੋਲੀ ਜੀਓ ਕੋਲ ਘੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਵਾਹ ਬੀਹਾ ਪ੍ਰਿਯੋ ਪ੍ਰਿਯੋ ਕਰੇ ਜਲ ਨਿਦ ਪ੍ਰੇਮ ਪਿਆਰ, ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ। ਬਿਰਹਾਂ ਬਿਰਹਾਂ ਆਖੀਐ ਬਿਰਹਾਂ, ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹੋਂ ਨਾ ਉਪਜੈ ਸੋ ਤਨ ਜਾਣ ਮਸਾਣ। ਜਿਤ ਤਨ ਬਿਰਹੋਂ ਨਾ ਉਪਜੈ, ਜਿਸ ਸਰੀਰ ਵਿੱਚ ਵਿਛੋੜੇ ਦਾ ਸਲ ਨਹੀਂ ਉੱਠਦਾ, ਸੋ ਤਨ ਜਾਣ ਮਸਾਣ। ਮਸਾਣ ਆਖਦੇ ਨੇ ਸ਼ਮਸ਼ਾਨ ਭੂਮਿਕਾ ਨੂੰ, ਮੁਰਦੇ ਸਾੜਨ ਦੀ ਥਾਂ। ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਣ। ਭਾਈ ਜਿਸ ਤਨ ਵਿੱਚ ਵਿਛੋੜੇ ਦਾ ਸਲ ਨਹੀਂ ਉੱਠਦਾ, ਉਸ ਤਨ ਨੂੰ ਤੁਸੀਂ ਸ਼ਮਸ਼ਾਨ ਭੂਮਿਕਾ ਜਾਣੋ, ਉਹ ਮਸਾਣ ਹੈ। ਜਿਸ ਹਿਰਦੇ ਘਰ ਵਿੱਚ ਪ੍ਰਭੂ ਵਿਛੋੜੇ ਦੀ ਚੋਬ ਨਹੀਂ ਵੱਜੀ, ਉਹ ਹਿਰਦਾ ਮਸਾਣ ਹੈ। ਉੱਥੇ ਰੂਹ ਮੋਇਆ ਵਾਂਗੂ ਮੁਰਝਾਈ ਪਈ ਹੈ। ਤੋ ਭਾਈ ਪ੍ਰਭੂ ਵਿਛੋੜੇ ਦਾ ਸਲ ਜਿਸ ਨੂੰ ਇੱਥੇ ਬਿਰਹਾਂ ਆਖਿਆ ਹੈ, ਇਹੋ ਮਿਲਾਪ ਦੀ ਤਾਂਘ, ਇਹੋ ਬਿਰਹਾਂ, ਇੱਕ ਦਿਨ ਪ੍ਰਭੂ ਜੀ ਦੀ ਮਿਹਰ ਲੈ ਕੇ ਆਉਂਦਾ ਹੈ ਅਤੇ ਵਿਛੋੜੇ ਦੇ ਅਥਰੂ ਫਿਰ ਪ੍ਰਸੰਨਤਾ ਅਤੇ ਸ਼ੁਕਰਾਨੇ ਦੇ ਅਥਰੂਆਂ ਵਿੱਚ ਤਬਦੀਲ ਹੋ ਜਾਂਦੇ ਹਨ। ਬਿਰਹਾਂ ਬਿਰਹਾਂ ਆਖੀਐ, ਬਿਰਹਾਂ ਤੂੰ ਸੁਲਤਾਨ ਫਰੀਦਾ, ਜੇ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਣ। ਸ਼ਲੋਕ 37। ਫਰੀਦਾ ਇਹ ਵਿਸ ਗੰਧਣਾ ਧਰੀਆਂ ਖੰਡ ਲਿਵਾੜ, ਇੱਕ ਰਾਹੇਂਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਫਰੀਦਾ ਇਹ ਵਿਸ ਗੰਧਣਾ ਧਰੀਆਂ ਖੰਡ ਲਿਵਾੜ। ਵਿਸ ਆਖਦੇ ਨੇ ਜ਼ਹਿਰ ਨੂੰ, ਗੰਧਣਾ ਲਗਰਾਂ ਗੋਭਾਂ ਸਪਰਾਊਟਸ। ਵਿਸ ਗੰਧਣਾ ਪੀਲੀਆਂ ਗੰਧਣਾ ਪੋਇਜ਼ਨਸ ਸਪਰਾਊਟ। ਖੰਡ ਲਿਵਾੜ, ਖੰਡ ਨਾਲ ਲਿਵੇੜ ਕੇ, ਖੰਡ ਨਾਲ ਵਲੇਟ ਕੇ, ਆਫਟਰ ਕੋਟਿੰਗ ਵਿਦ ਸ਼ੂਗਰ। ਤਰੀਆਂ ਰੱਖੀਆਂ ਹੋਈਆਂ ਹਨ। ਫਰੀਦਾ ਇਹ ਵਿਸ ਗੰਧਣਾ ਧਰੀਆਂ ਖੰਡ ਲਿਵਾੜ। ਹੇ ਫਰੀਦ, ਇਹ ਦੁਨੀਆਂ ਦੇ ਭੋਗ ਪਦਾਰਥ ਇੰਜ ਨੇ ਜਿਵੇਂ ਸਵਾਦ ਜ਼ਹਿਰੀਲੀਆਂ ਗੰਧਣਾ ਜੋ ਕਿ ਖੰਡ ਨਾਲ ਵਲੇਟ ਕੇ ਰੱਖੀਆਂ ਹੋਈਆਂ ਹਨ। ਓ ਫਰੀਦ, ਦ ਲਗਜ਼ਰੀਜ਼ ਐਂਡ ਪਲੇਜਰਸ ਇਨ ਦਿਸ ਵਰਲਡ ਆਰ ਲਾਈਕ ਪੋਇਜ਼ਨਸ ਸਪਰਾਊਟਸ ਕੋਟਿਡ ਵਿਦ ਏ ਸ਼ੂਗਰ ਪੇਸਟ। ਇੱਕ ਰਾਹੇਂਦੇ ਰਹਿ ਗਏ, ਇੱਕ ਤੋਂ ਭਾਵ ਕਈ ਲੋਕ, ਰਾਹੇਂਦੇ ਬੀਜਦੇ ਬੀਜਦੇ, ਰਹਿ ਗਏ ਮਰ ਮੁੱਕ ਗਏ। ਇੱਕ ਰਾਹੇਂਦੇ ਰਹਿ ਗਏ, ਕਈ ਲੋਕ ਤਾਂ ਇਹ ਵਿਸ ਗੰਧਣਾ ਨੂੰ ਬੀਜਦੇ ਬੀਜਦੇ ਹੀ ਮਰ ਗਏ। ਭਾਵ ਕਈ ਤਾਂ ਭੋਗ ਪਦਾਰਥ ਪੈਦਾ ਕਰਦੇ ਕਰਦੇ ਹੀ ਮਰ ਗਏ। ਸਮ ਪਾਸਡ ਅਵੇ that is died while creating luxuries and pleasures in life, that is they did not get any time to taste these luxuries and pleasures, they ended their life just creating them. To bhai kai log ta aise han jo anand hulas da saajo saman ikattha kardeyan kardeyan hi tur gaye, onna nu vis gandlan chakhan da mauka hi na milya. Ek ਰਾਧੀ ਗਏ ਉਜਾੜ, ਇੱਕ ਕਈ ਹੋਰ। ਰਾਧੀ ਬੀਜੀ ਹੋਈ, ਬੀਜੀ ਹੋਈ ਵਿਸ ਗੰਧਣਾ ਦੀ ਫਸਲ। ਉਜਾੜ ਅੜਾੜੇ ਨੂੰ ਸਿਆਰੀ, ਉਜਾੜ ਕੇ ਆਪਣਾ ਸਭੋ ਕੁਛ, ਉਜਾੜ ਕੇ ਆਪਣਾ ਸਭੋ ਕੁਛ, ਗਵਾ ਕੇ ਆਪਣੀ ਸਾਰੀ ਆਤਮਕ ਦੌਲਤ ਗਵਾ ਕੇ ਆਪਣੀ ਆਤਮਕ ਪੂੰਜੀ ਉਜਾੜ ਕੇ। ਇੱਕ ਰਾਧੀ ਗਏ ਉਜਾੜ। ਹੁਣ ਆਖਦੇ ਨੇ ਫਰੀਦ ਜੀ, ਕਈ ਹੋਰ ਲੋਕ ਐਸੇ ਹਨ ਜਿਨ੍ਹਾਂ ਵਿਸ ਗੰਧਣਾ ਬੀਜੀਆਂ ਅਤੇ ਫਿਰ ਖਾਧੀਆਂ। ਗੰਧਣਾ ਤਾਂ ਜ਼ਹਿਰੀਲੀਆਂ ਸਨ, ਉਹ ਖਾ ਕੇ ਮਰ ਗਏ ਅਤੇ ਆਪਣੀ ਸਾਰੀ ਆਤਮਕ ਦੌਲਤ ਵੀ ਉਜਾੜ ਕੇ ਇੱਥੋਂ ਚਲੇ ਗਏ। ਦੇਰ ਆਰ ਅਦਰਸ ਹੂ ਸਕਸੈਸਫੁਲੀ ਬਰੀਡਡ ਦੀ ਕਰਾਪ ਆਫ ਪੋਇਜ਼ਨਸ ਸਪਰਾਊਟਸ, ate them and they died as the sprouts were poisonous, but they ended their life losing all the spiritual wealth as well. Farida e vis gandala tariyan khand livad, ek rahe de reh gaye ek radhi gaye ujad. Shloka 38. Farida ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਹੋ ਕੇਰੇ ਕੰਮ। 37 ਸ਼ਲੋਕ। ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਹੋ ਕੇਰੇ ਕੰਮ। ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ, ਫਰੀਦਾ ਹੇ ਫਰੀਦ, ਚਾਰ ਰਾਰੇ ਨੂੰ ਸਿਆਰੀ, ਚਾਰ ਪਹਿਰ ਦਾ ਸਮਾਂ, ਦਿਨ ਦੇ ਚਾਰ ਪਹਿਰ, ਗਵਾਇਆ ਗਵਾਏ, ਖੋਏ ਜ਼ਾਇਆ ਕੀਤੇ, ਵੇਸਟ ਕੀਤੇ, ਹੰਡ ਕੇ ਪਾਉ ਭਟਕ ਕੇ, ਦੌੜ ਭੱਜ ਕੇ, ਮਿਹਨਤ ਮਜ਼ਦੂਰੀ ਵਿੱਚ ਦੌੜ ਭੱਜ ਕੇ, ਚਾਰ ਗਵਾਇਆ, ਬਾਕੀ ਚਾਰ ਪਹਿਰ ਰਾਤ ਦਾ ਸਮਾਂ ਵੀ ਗੁਆਇਆ, ਜ਼ਾਇਆ ਕੀਤਾ। ਸਮ ਮੰਮੇ ਨੂੰ ਸਿਆਰੀ ਸੌਂ ਕੇ, ਫਰੀਦਾ ਚਾਰ ਗਵਾਇਆ, ਹੰਡ ਕਹਿ ਚਾਰ ਗਵਾਇਆ ਸਮ, ਹੇ ਫਰੀਦ। ਇਹ ਵਿਸ ਗੰਦਲਾਂ ਪੈਦਾ ਕਰਨ ਖਾਤਰ, ਸੰਸਾਰ ਦੇ ਇਹ ਰਸ ਭੋਗ ਦੇ ਸਾਧਨ ਖੜੇ ਕਰਨ ਲਈ, ਟੂ ਕ੍ਰੀਏਟ ਦੀ ਲਕਸ਼ਰੀਜ਼ ਐਂਡ ਪਲੇਜ਼ ਇਨ ਲਾਈਫ, ਤੂੰ ਦਿਨ ਦੇ ਚਾਰ ਪਹਿਰ ਤਾਂ ਦੌੜ ਭੱਜ ਵਿੱਚ ਵਿਅਰਥ ਗੁਜ਼ਾਰ ਦਿੱਤੇ ਅਤੇ ਚਾਰ ਪਹਿਰ ਰਾਤ ਦੇ ਤੂੰ ਸੌਂ ਕੇ ਗਵਾ ਦਿੱਤੇ। ਲੇਖਾ ਰੱਬ ਮੰਗੇਸੀਆ, ਹੁਣ ਰੱਬ ਤੇ ਇੱਥੋਂ ਜ਼ਾਇਆ ਕੀਤੇ ਵਕਤ ਦਾ ਹਿਸਾਬ ਮੰਗੇਗਾ। ਤੂੰ ਆਹੋ ਕਿਹਰੇ ਕੰਮ, ਹੁਣ ਰੱਬ ਤੇ ਇੱਥੋਂ ਪੁੱਛੇਗਾ ਕਿ ਤੂੰ ਜਗਤ ਵਿੱਚ ਕਿਸ ਕੰਮ ਲਈ ਆਇਆ ਸੈ। ਫਰੀਦਾ ਚਾਰ ਗਵਾਇਆ, ਹੰਡ ਕੈ ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਹਰੇ ਕੰਮ। ਓ ਫਰੀਦ, you wasted the day in toil trying to create luxuries in your life. The luxuries were referred to as vis gandala in the last shlok. Your night went amiss too in sleep. Oh Farid, God will now ask you to account for the precious time you wasted in your life. Oh Farid, he will now ask you, were you sent into this world for such a wasteful purpose? Farida char gawaya hand ka char gawaya sam, lekha rab mangesiya tu aho kehre kam. 39th shlok. Farida dar darwaja jaay ka kyon ditho kadyal, e nidosha mariya ਹਮ ਦੋਸ਼ਾਂ ਕਾ ਕਿਆ ਹਾਲ। ਫਰੀਦਾ ਦਰ ਦਰਵਾਜ਼ਾ ਜਾਇ ਕੇ ਕਿਉਂ ਡਿੱਠੋ ਕੜਿਆਲ, ਦਰ ਦਰ ਤੇ ਬੂਹੇ ਤੇ, ਦਰਵਾਜ਼ਾ ਦਰਵਾਜ਼ੇ ਤੇ, ਕਿਉਂ ਡਿੱਠੋ ਕਿਉਂ ਤੱਕਿਆ, ਕਿਸ ਲਈ ਤੱਕਿਆ। ਕੜਿਆਲ ਪੁਰਾਣਿਆਂ ਸਮਿਆਂ ਵਿੱਚ ਰਾਜ ਮਹਿਲਾਂ ਬਾਹਰ ਜਾਂ ਫਿਰ ਕਿਸੇ ਕਿਸੇ ਪਿੰਡ ਦੇ ਬਾਹਰਲੇ ਦਰਵਾਜ਼ੇ ਤੇ ਜਾਂ ਗਿਰਜਾ ਘਰ ਦੇ ਦਰਵਾਜ਼ਿਆਂ ਤੇ ਹਰ ਘੜੀ ਪਿੱਛੋਂ ਜਾਂ ਹਰ ਪੈਰ ਪਿੱਛੋਂ ਘੜਿਆਲ ਖੜਕਾਇਆ ਜਾਂਦਾ ਸੀ। ਗੋਲ ਜਿਹੀ ਪਿੱਤਲ ਜਾਂ ਕਾਂਸੀ ਜਾਂ ਤਾਂਬੇ ਦੀ ਡਿਸਕ ਲਟਕਾਈ ਹੁੰਦੀ ਸੀ, ਜਿਸ ਉੱਤੇ ਲੱਕੜ ਦੀ ਹਥੌੜੀ ਨਾਲ ਚੋਟ ਕਰੀਦੀ ਸੀ। ਆਵਾਜ਼ ਸਾਰੇ ਪਿੰਡ ਵਿੱਚ ਸੁਣਾਈ ਦਿੰਦੀ ਸੀ, ਸਮਾਂ ਬੀਤਣ ਦੀ ਸੂਚਨਾ ਦਿਆ ਕਰਦੀ ਸੀ, ਅੱਜ ਕੱਲ੍ਹ ਦੀ ਘੜੀ ਦਾ ਕੰਮ ਦਿੰਦੀ ਸੀ। ਫਰੀਦਾ ਦਰ ਦਰਵਾਜ਼ਾ ਜਾਇ ਕੈ ਕਿਉਂ ਡਿੱਠੋ ਕੜਿਆਲ, ਹੇ ਫਰੀਦ, ਰਾਜ ਦਰਬਾਰ ਦੇ ਦਰ ਤੇ ਜਾ ਕੇ ਮੈਂ ਘੜਿਆਲ ਖੜਕੀਂਦਾ ਕਿਉਂ ਵੇਖ ਲਿਆ। ਘੜਿਆਲ ਖੜਕੀਂਦਾ ਕੀ ਵੇਖਿਆ ਕਿ ਸੰਸਾ ਫਿਕਰ ਸ਼ੁਰੂ ਹੋ ਗਿਆ, ਕਿਉਂ ਤੋ ਆਖਦੇ ਨੇ ਇਹ ਨਿਰਦੋਸ਼ਾ ਮਾਰੀ ਹੈ। ਘੜਿਆਲ ਤਾਂ ਨਿਰਦੋਸ਼ ਹੈ, ਨਿਰਜੀਵ ਘੜਿਆਲ ਕੀ ਦੋਸ਼ ਕਮਾ ਸਕਦਾ ਹੈ, ਇਹ ਕੀ ਪਾਪ ਅਪਰਾਧ ਕਮਾ ਸਕਦਾ ਹੈ। ਫਿਰ ਵੀ ਮੈਂ ਵੇਖਦਾ ਹਾਂ ਇਹ ਮਾਰ ਖਾ ਰਿਹਾ ਹੈ, ਇਸ ਨੂੰ ਹਥੌੜੇ ਦੀਆਂ ਚੋਟਾਂ ਪੈ ਰਹੀਆਂ ਹਨ, ਇਹ ਨਿਰਦੋਸ਼ਾ ਮਾਰੀ ਹੈ। ਜੇ ਇਹ ਨਿਰਦੋਸ਼ ਹੋਣ ਤੇ ਵੀ ਮਾਰ ਖਾ ਰਿਹਾ ਹੈ, ਤਦ ਫਿਰ ਅਸੀਂ ਜੋ ਨਿਤ ਅਪਰਾਧ ਕਰਦੇ ਹਾਂ, ਨਿਤ ਪਾਪ ਕਮਾਉਂਦੇ ਹਾਂ, ਸਾਡਾ ਕੀ ਹਾਲ ਹੋ ਸੀ। ਇਹ ਨਿਰਦੋਸ਼ਾ ਮਾਰੀਏ ਹਮ ਦੋਸ਼ਾਂ ਕਾ ਕਿਆ ਹਾਲ। ਫਰੀਦਾ ਦਰ ਦਰਵਾਜ਼ਾ ਜਾਇ ਕੈ ਕਿਉਂ ਡਿੱਠੋ ਕੜਿਆਲ, ਇਹ ਨਿਰਦੋਸ਼ਾ ਮਾਰੀਐ, ਹਮ ਦੋਸ਼ਾਂ ਕਾ ਕਿਆ ਹਾਲ। ਚਾਲੀਵਾਂ ਸ਼ਲੋਕ। ਇਹ ਸ਼ਲੋਕ ਕੰਟੀਨਿਊਸ਼ਨ ਹੈ ਪਿਛਲੇ ਸ਼ਲੋਕ ਦੀ, ਉਹੀ ਖਿਆਲ ਚੱਲ ਰਿਹਾ ਹੈ। ਆਖਦਿਨ ਫਰੀਦ ਜੀ, ਕੜੀਐ ਕੜੀਐ ਮਾਰੀਐ, ਪਹਿਰੀ ਲਹੈ ਸਜ਼ਾਏ, ਸੋ ਹੇੜਾ ਕੜਿਆਲ ਜਿਉਂ, ਦੁਖੀ ਰਹਿਣ ਵਿਹਾਏ। ਕੜੀਐ ਕੜੀਐ ਮਾਰੀਐ, ਪਹਿਰੀ ਲਹੈ ਸਜ਼ਾਏ। ਕੜੀ 24 ਮਿੰਟਾਂ ਦੀ ਹੁੰਦੀ ਹੈ, ਪਹਿਰ ਵਿੱਚ 7.5 ਘੜੀਆਂ ਹੁੰਦੀਆਂ ਨੇ। ਕੜੀਐ ਕੜੀਐ, ਹਰ ਘੜੀ ਪਿੱਛੋਂ, ਹਰ 24 ਮਿੰਟਾਂ ਪਿੱਛੋਂ ਮਾਰੀਐ ਵਜਾਇਆ ਜਾਂਦਾ ਹੈ, ਭਾਵ ਕੜਿਆਲ ਚੋਟਾਂ ਖਾਂਦਾ ਹੈ। ਪਹਿਰੀ, ਹਰੇਕ ਪਹਿਰ ਪਿੱਛੋਂ 3 ਘੰਟਿਆਂ ਦਾ ਪਹਿਰ ਹੁੰਦਾ ਹੈ, ਦਿਨ ਅਰ ਰਾਤ ਵਿੱਚ 8 ਪਹਿਰ, 4 ਪਹਿਰ ਦਿਨ ਦੇ, 4 ਰਾਤ ਦੇ। ਲਹਿ ਲਹਿੰਦਾ ਹੈ, ਪਾਉਂਦਾ ਹੈ, ਸਜ਼ਾਏ ਸਜ਼ਾ ਹਥੌੜੇ ਦੀ ਚੋਟ। ਪਹਿਰੀ ਲਹਿ ਸਜ਼ਾਏ, ਹਰ ਇੱਕ ਪਹਿਰ ਪਿੱਛੋਂ ਵੀ ਹਥੌੜੇ ਦੀਆਂ ਚੋਟਾਂ ਸਹਿੰਦਾ ਹੈ। ਕੜੀਐ ਕੜੀਐ ਮਾਰੀਐ, ਪਹਿਰੀ ਲਹਿ ਸਜ਼ਾਏ। ਕੜਿਆਲ ਹਰ ਘੜੀ ਪਿੱਛੋਂ ਮਾਰ ਖਾਂਦਾ ਹੈ, ਹਰੇਕ ਪੈਰ ਪਿੱਛੋਂ ਕੁੱਟ ਖਾਂਦਾ ਹੈ। ਸੋ ਹੇੜਾ ਕੜਿਆਲ ਜਿਉਂ, ਦੁਖੀ ਰਹਿਣ ਵਿਹਾਏ। ਸੋ ਉਹ ਹੇੜਾ ਸਰੀਰ ਤਨ, ਭਾਵ ਹੈ ਮਨੁੱਖਾ ਸਰੀਰ, ਕੜਿਆਲ ਜਿਉਂ ਕੜਿਆਲ ਵਾਂਗੂ ਦੁਖੀ ਦੁੱਖਾਂ ਵਿੱਚ ਹੀ ਰਹਿਣ ਵਿਹਾਏ, ਜ਼ਿੰਦਗੀ ਰੂਪੀ ਰਾਤ ਗੁਜ਼ਾਰਦਾ ਹੈ। ਸੋ ਹੇੜਾ ਕੜਿਆਲ ਜਿਉਂ, ਦੁਖੀ ਰਹਿਣ ਵਿਹਾਏ। ਭਾਈ, ਉਹ ਮਨੁੱਖਾਂ ਸਰੀਰ ਜੋ ਵਿਸਗੰਧਣਾ ਖਾਤਰ ਪਾਪ ਅਪਰਾਧ ਕਮਾਉਂਦਾ ਰਿਹਾ ਹੈ, ਉਹ ਵੀ ਕੜਿਆਲ ਵਾਂਗੂ ਆਪਣੀ ਜ਼ਿੰਦਗੀ ਰੂਪੀ ਰਾਤ ਵਿੱਚ ਦੁੱਖ ਸਹਾਰਦਾ ਹੈ। ਉਹ ਮਨੁੱਖ ਜੋ ਰਸ ਭੋਗਾਂ ਲਈ ਪਾਪ ਕਰਦਾ ਰਿਹਾ ਹੈ, ਆਪਣੀ ਜ਼ਿੰਦਗੀ ਵਿੱਚ ਕੜਿਆਲ ਵਾਂਗੂ ਹੀ ਦੁੱਖਾਂ ਦੀਆਂ ਚੋਟਾਂ ਸਦਾ ਸਹਿੰਦਾ ਰਹਿੰਦਾ ਹੈ। ਦੋਹਾਂ ਸ਼ਲੋਕਾਂ ਦੇ ਪਾਠ ਦਾ ਇਕੱਠਾ ਰਸ ਮਾਣ। ਫਰੀਦਾ ਦਰ ਦਰਵਾਜੇ ਜਾਇਕੈ, ਕਿਉਂ ਡਿੱਠੋ ਕੜਿਆਲ, ਇਹ ਨਿਰਦੋਸ਼ਾ ਮਾਰੀਐ, ਹਮ ਦੋਸ਼ਾਂ ਕਾ ਕਿਆ ਹਾਲ। ਕੜੀਐ ਕੜੀਐ ਮਾਰੀਐ, ਪਹਿਰੀ ਲਹੈ ਸਜ਼ਾਏ, ਸੋ ਹੇੜਾ ਕੜਿਆਲ ਜਿਉਂ, ਦੁਖੀ ਰਹਿਣ ਵਿਹਾਏ। 41ਵਾਂ ਸ਼ਲੋਕ। ਬੁੱਢਾ ਹੋਆ ਸ਼ੇਖ ਫਰੀਦ, ਕੰਬਣ ਲੱਗੀ ਦੇਹ, ਜੇ 100 ਵਰਿਆਂ ਜੀਵਣਾ, ਪੀਤਨ ਹੋ ਸੀਖੇ। 37ਵੇਂ ਸ਼ਲੋਕ ਵਿੱਚ ਫਰੀਦ ਜੀ ਨੇ ਜੋ ਵਿਸਗੰਧਣਾ ਦੀ ਗੱਲ ਕੀਤੀ ਸੀ, ਉਸਦਾ ਅਰਥ ਤੁਸੀਂ ਭੁੱਲਣਾ ਨਾ। ਇਹ ਫਰੇਜ਼ ਵਿਸਗੰਧਣਾ, ਜਿਸ ਦਾ ਜ਼ਿਕਰ ਕਈ ਵਾਰ ਆਏਗਾ, ਇਸ ਦਾ ਅਰਥ ਹੈ ਦੁਨੀਆ ਦੇ ਰਸ ਭੋਗ। ਆ ਦੁਨੀਆ ਦੀਆਂ ਰੰਗ ਰਲੀਆਂ, ਅਨੇਕ ਤਰ੍ਹਾਂ ਦੀ ਆਯਾਸ਼ੀ, ਸੰਸਾਰ ਵਿੱਚ ਅਨੇਕ ਤਰ੍ਹਾਂ ਦੇ ਰਸ ਭੋਗ ਜੋ ਪ੍ਰਭੂ ਜੀ ਤੋਂ ਦੂਰੀ ਪਵਾਈ ਰੱਖਦੇ ਹਨ, ਸਭ ਵਿਸਗੰਧਣਾ ਹਨ। ਇਹ ਰਸ ਭੋਗ ਇਸ ਲਈ ਵਿਸਗੰਧਣਾ ਹਨ, ਇਸ ਲਈ ਜ਼ਹਿਰ ਹਨ, ਕਿਉਂਕਿ ਇਹ ਆਤਮਕ ਮੌਤ ਦਾ ਕਾਰਨ ਬਣਦੇ ਹਨ। ਮਨੁੱਖ ਦੀ ਆਤਮਾ ਇਹਨਾਂ ਕਰਕੇ ਹੀ ਮੋਇਆਂ ਵਰਗੀ ਹੈ, ਮੁਰਝਾਈ ਪਈ ਹੈ। ਆਓ ਫਰੀਦ ਜੀ ਦੇ ਸ਼ਲੋਕ ਵੱਲ। ਆਖਦਿਨ ਬਾਬਾ ਜੀ, ਬੁੱਢਾ ਹੋਆ ਸ਼ੇਖ ਫਰੀਦ, ਕੰਬਣ ਲੱਗੀ ਦੇ, ਜੇ 100 ਵਰਿਆਂ ਜੀਵਣਾ, ਪੀਤਨ ਹੋ ਸੀਖੇ। ਹੇ ਸ਼ੇਖ ਫਰੀਦ, ਤੂੰ ਇਹਨਾਂ ਵਿਸਗਦਲਾਂ ਖਾਤਰ ਖੂਬ ਦੌੜ ਲਾਈ, ਇਹਨਾਂ ਪਿੱਛੇ ਦੌੜ ਦੌੜ ਕੇ, ਹੇ ਸ਼ੇਖ ਫਰੀਦ, ਹੁਣ ਤੂੰ ਬੁੱਢਾ ਹੋ ਗਿਆ ਹੈ। ਬੁੱਢਾ ਹੋਵਾ ਸ਼ੇਖ ਫਰੀਦ ਕੰਬਣ ਲੱਗੀ ਦੇਹ ਹੁਣ ਤੇਰਾ ਇਹ ਸਰੀਰ ਬੁਢੇਪੇ ਕਾਰਨ ਆਪ ਮੁਹਾਰਾ ਕੰਬ ਰਿਹਾ ਹੈ ਬਿਨਾਂ ਹਿਲਾਏ ਸਰੀਰ ਦੇ ਅੰਗ ਹਿੱਲ ਰਹੇ ਹਨ ਨੌਵੇਂ ਪਾਤਸ਼ਾਹ ਨੇ ਬਿਰਧ ਅਵਸਥਾ ਦਾ ਰੂਪਕ ਸ਼ਲੋਕ ਮਹਿਲਾ ਨੌਵਾਂ ਵਿੱਚ ਬੜਾ ਖੂਬ ਬੰਨਿਆ ਹੈ ਆਖਦੇ ਨੇ ਸਿਰ ਕੰਪਿਓ ਪਗ ਡਗਮਗੈ ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਬਿਧ ਪਈ ਤਉ ਨਾ ਹਰ ਰਸਲੀਨ ਦੇਖੋ ਭਾਈ ਬੰਦੇ ਦਾ ਸਿਰ ਬਿਨ ਹਿਲਾਇਆ ਹਿੱਲ ਰਿਹਾ ਹੈ ਆਪ ਮੁਹਾਰਾ ਹਿੱਲੀ ਜਾ ਰਿਹਾ ਹੈ ਸਿਰ ਕੰਪਿਓ ਪਗ ਡਗ ਬਗੈ ਲੱਤਾਂ ਵੀ ਡਾਵਾਂ ਡੋਲ ਨੇ ਜਿੱਥੇ ਪੈਰ ਟਿਕਾਣਾ ਚਾਹੇ ਉੱਥੇ ਨਹੀਂ ਟਿਕਦਾ ਨੈਣ ਜੋਤ ਤੇ ਹੀਨ ਅੱਖਾਂ ਵੀ ਜੋਤ ਤੋਂ ਨਿਗਾਹ ਤੋਂ ਸਖੜੀਆਂ ਹੋ ਗਈਆਂ ਹਨ ਪੂਰਾ ਦਿਸਦਾ ਵੀ ਨਹੀਂ ਸਭ ਚੌੜਾ ਚੌੜਾ ਪਰਛਾਇਆਂ ਵਾਂਗੂ ਦਿਸਦਾ ਹੈ ਕਹੋ ਨਾਨਕ ਇਹ ਬਿਧ ਪਈ ਤਉ ਨਾ ਹਰ ਰਸਲੀ ਨਾਨਕ ਆਖਦੇ ਹਨ ਇਹ ਬਿਧ ਪਈ ਵੇਖੋ ਭਾਈ ਕਿਹੀ ਖਸਤਾ ਹਾਲਤ ਹੋ ਗਈ ਹੈ ਮਨੁੱਖ ਦੀ ਮਨੁੱਖ ਦੇ ਸਰੀਰ ਦੀ ਤਉ ਨਾ ਹਰ ਰਸਲੀਨ ਅਜੇ ਵੀ ਇਹ ਪ੍ਰਭੂ ਦੀ ਵਿੱਚ ਰਸ ਨਹੀਂ ਲੈ ਰਿਹਾ ਅਜੇ ਵੀ ਰਸ ਤਾਂ ਇਸਦਾ ਵਿਸਗੰਧਣਾ ਵਿੱਚ ਹੀ ਹੈ ਆਖਦੇ ਨੇ ਸ਼ੇਖ ਫਰੀਦ ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ ਜੇ ਸੌ ਵਰਿਆਂ ਜੀਵਣਾ ਪੀਤਨ ਹੋ ਸਿੱਖੇ ਹੇ ਸ਼ੇਖ ਫਰੀਦ ਇਹਨਾਂ ਵਿਸਗੰਧਣਾ ਪਿੱਛੇ ਦੌੜ ਦੌੜ ਕੇ ਹੁਣ ਤੋਂ ਬੁੱਢਾ ਹੋ ਗਿਆ ਹੈ ਕੰਬਣ ਲੱਗੀ ਦੇ ਸਰੀਰ ਤੇਰਾ ਹੁਣ ਕੰਬਣ ਲੱਗ ਪਿਆ ਹੈ ਗੁਪਤ ਭਾਵ ਹੈ ਪੰਕਤੀਆਂ ਵਿੱਚ ਅਜੇ ਵੀ ਤੇਰੀ ਵਿਸਗੰਧਣਾ ਭੋਗਣ ਦੀ ਲਾਲਸਾ ਮੁੱਕੀ ਨਹੀਂ ਹਾਲਾਂਕਿ ਸਰੀਰ ਦੀ ਇਹ ਹਾਲਤ ਹੋ ਗਈ ਹੈ ਬੁਢੇਪੇ ਵਿੱਚ ਮੌਤ ਦਾ ਕੰਡਾ ਸਾਹਮਣੇ ਨਜ਼ਰੀ ਆਉਣ ਲੱਗ ਪਿਆ ਹੈ ਫਿਰ ਵੀ ਵਿਸਗੰਧਣਾ ਦੀ ਐਸੀ ਖਿੱਚ ਹੈ ਕਿ ਸੰਸਾਰ ਛੱਡਣ ਲਈ ਤੂੰ ਤਿਆਰ ਨਹੀਂ ਪਰ ਚੇਤੇ ਰੱਖ ਜੇ ਸੌ ਵਰਿਆਂ ਜੀਵਣਾ ਪੀਤਨ ਹੋ ਸਿੱਖੇ ਹੇ ਸ਼ੇਖ ਫਰੀਦ ਜ਼ਰਾ ਵਿਚਾਰ ਕੇ ਤਾਂ ਵੇਖ ਤੇਰੀ ਉਮਰ ਸੌ ਸਾਲ ਦੀ ਵੀ ਹੋ ਜਾਏ ਜੇ ਸੌ ਸਾਲ ਲਈ ਵੀ ਤੈਨੂੰ ਜਿਉਣਾ ਮਿਲ ਜਾਏ ਜੇ ਸੌ ਵਰਿਆਂ ਜੀਵਣਾ ਪੀਤਨ ਹੋ ਸਿੱਖੇ ਤਦ ਵੀ ਅੰਤ ਨੂੰ ਸਰੀਰ ਤਾਂ ਮਿੱਟੀ ਹੋ ਜਾਏਗਾ ਅਤੇ ਇਹਨਾਂ ਵਿਸਗੰਧਣਾ ਤੋਂ ਤੇਰਾ ਸਾਥ ਟੁੱਟ ਕੇ ਹੀ ਰਹੇਗਾ ਬੁੱਢਾ ਹੋਵਾ ਸ਼ੇਖ ਫਰੀਦ ਕੰਬਣ ਲੱਗੀ ਦੇ ਜੇ ਸੌ ਵਰਿਆਂ ਜੀਵਣਾ ਪੀਤਨ ਹੋ ਸਿੱਖੇ